ਗੁਰੂ ਨਾਨਕ ਅੰਗਦ ਗੁਰੂ ਅਮਰਦਾਸ ਪਗ ਬੰਦ ਰਾਮਦਾਸ ਅਰਜਨ ਗੁਰੂ ਬਰ ਸ੍ਰੀ ਹਰਗੋਬਿੰਦ ਗੁਰੂ ਹਰ ਰਾਏ ਹਰ ਕ੍ਰਿਸ਼ਨ ਗੁਰ ਤੇਗ ਬਹਾਦਰ ਚੰਦ ਦਸਵੇਂ ਗੋਬਿੰਦ ਸਿੰਘ ਗੁਰ ਨਮੋ ਚਰਨ ਅਰਬਿੰਦ ਜਿਸਮਹਿ ਅੰਮ੍ਰਿਤ ਗਿਆਨ ਹੈ ਮਾਣਕ ਭਗਤ ਵੈਰਾਗ ਗੁਰੂ ਗ੍ਰੰਥ ਸਾਹਿਬ ਉਦਦ ਬੰਦੋਂ ਕਰ ਅਨਰਾਗ ਗੁਰ ਕਾ ਸ਼ਬਦ ਕਮਾਏ ਜਿਨ ਜੀਤੇ ਪੰਚ ਵਿਕਾਰ ਤਿੰਨ ਸੰਤਨ ਕਉ ਬੰਦਨਾ ਸਿਰ ਚਰਨਨ ਪਰ ਧਾਰ ਏਕੰਕਾਰਾ ਸਤਿਗੁਰੂ ਤੇ ਪ੍ਰਸਾਦ ਸੱਚ ਹੋਏ ਵਾਹਿਗੁਰੂ ਜੀ ਕੀ ਫਤਿਹ ਬਿਘਨ ਬਿਨਾਸਨ ਸੋਏ ਵਾਹਿਗੁਰੂ ਜੀ ਕੀ ਫਤਿਹ ਬਿਘਨ ਬਿਨਾਸਨ ਸੋਏ
ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸਵਈਆ ਮੰਗਲ ਭਾਖਤ ਗੋਰਖਨਾਥ ਜੀ ਦੇਖਿਓ ਤਪਾ ਤੁਮ ਕੈਸੇ ਹੈ ਸੋ ਬਾਦ ਸੁਰਾਰ ਕਰੀ ਤਿਹ ਸੋ ਜੈ ਲੱਜਤ ਪੇ ਨਹਿ ਬੋ ਤੁਕੋ ਮੰਗਲ ਭਾਖਤ ਗੋਰਖਨਾਥ ਜੀ
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਚਵਰ ਛਤਰ ਤਖਤ ਦੇ ਮਾਲਕ ਸਤਿਗੁਰ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਸਾਜੀ ਨਿਵਾਜੀ ਹੋਈ ਸਨਮਾਨਯੋਗ ਸਾਧ ਸੰਗਤ ਜੀਓ ਗੁਰਦੁਆਰਾ ਸਿੰਘ ਸਭਾ ਮਾਲਟਨ ਦੇ ਦਰਬਾਰ ਵਿੱਚ ਚੱਲਦੇ ਹੋਏ ਸ਼ਾਮ ਦੇ ਦੀਵਾਨਾਂ ਵਿੱਚ ਗੁਰ ਇਤਿਹਾਸ ਦੀ ਕਥਾ ਦਾ ਸਮਾਂ ਹੋਇਆ ਹੈ। ਧੰਨ ਧੰਨ ਸ੍ਰੀ ਗੁਰੂ ਨਾਨਕ ਸਾਹਿਬ ਮਹਾਰਾਜ ਪਾਤਸ਼ਾਹ ਜੀ ਦੇ ਸੁਮੇਰ ਪਰਬਤ ਉੱਪਰ ਪਹੁੰਚ ਕੇ ਸਿੱਧਾਂ ਦਾ ਮਾਣ ਹੰਕਾਰ ਤੋੜਨ ਦੇ ਪ੍ਰਸੰਗ ਚੱਲ ਰਹੇ ਨੇ। ਪਰਸੋਂ ਜਿੱਥੇ ਕਥਾ ਦੀ ਲੜੀ ਆਪਾਂ ਛੱਡੀ ਸੀ ਕਿ ਸਤਿਗੁਰੂ ਗੁਰੂ ਨਾਨਕ ਸਾਹਿਬ ਪਾਤਸ਼ਾਹ ਜੀ ਜਦੋਂ ਗੋਰਖਨਾਥ ਦੇ ਡੇਰੇ ਵਿੱਚ ਪਹੁੰਚ ਗਏ ਨੇ ਜਿੱਥੇ ਇਹ ਆਪਣਿਆਂ ਸਿੱਧਾਂ ਦੇ ਸਾਹਿਤ ਰਹਿੰਦਾ ਹੈ ਅਤੇ ਗਰੀਬ ਨਿਵਾਜ ਸੱਚੇ ਪਾਤਸ਼ਾਹ ਮਹਾਰਾਜ ਜੀ ਦਾ ਕੁਝ ਸਿੱਧਾਂ ਨੇ ਸਤਿਕਾਰ ਕੀਤਾ ਹੈ, ਗੋਰਖ ਨੇ ਵੀ ਜਿਹੜਾ ਹੈ ਉਹ ਆਦਰ ਕੀਤਾ ਹੈ, ਤੋ ਲੇਕਿਨ ਕੁਝ ਅਜੇ ਵੀ ਨਾਥ ਅਤੇ ਸਿੱਧ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਨਾਲ ਬਹੁਤ ਈਰਖਾ ਰੱਖ ਰਹੇ ਨੇ। ਤੋ ਉਹਨਾਂ ਨੇ ਗੁਰੂ ਨਾਨਕ ਸਾਹਿਬ ਪਾਤਸ਼ਾਹ ਜੀ ਦੇ ਉੱਤੇ ਪ੍ਰਭਾਵ ਪਾਉਣ ਦੇ ਵਾਸਤੇ ਆਪਣੀਆਂ ਹਾਸਲ ਕੀਤੀਆਂ ਹੋਈਆਂ ਸਿੱਧੀਆਂ ਦੀ ਵਰਤੋਂ ਕਰਦਿਆਂ ਹੋਇਆਂ ਆਪਣੀ ਜਿਤਨੀ ਉਹਨਾਂ ਦੀ ਸਮੱਗਰੀ ਸੀਗੀ, ਥੱਲੇ ਵਿਛਾਉਣ ਵਾਲੀਆਂ ਮਿਰਗਾਣੀਆਂ, ਇਸ ਪ੍ਰਕਾਰ ਜਿਹੜੀਆਂ ਇਹ ਉਹ ਹੱਥ ਵਿੱਚ ਠੂਠਾ ਜਿਹੜਾ ਮੰਗਣ ਵਾਲਾ ਫਰੂਆ ਹੈ, ਉਹ ਇੱਥੋਂ ਤੱਕ ਕਿ ਜਿਹੜੇ ਹਰਨ ਦੇ ਵਜਾਉਣ ਵਾਲੇ ਉਹਨਾਂ ਦੇ ਪਾਸ ਸਿੰਘ ਸਨ, ਸਿੰਘੀਆਂ ਇੱਤ ਆਦਿਕ ਜਿਹੜੀਆਂ ਉਹਨਾਂ ਦੀਆਂ ਮੁੰਦਰਾਂ ਪਈਆਂ ਹੋਈਆਂ ਸੀ, ਇਹ ਸਾਰਾ ਸਮਾਨ ਆਕਾਸ਼ ਦੇ ਵਿੱਚ ਉਡਾਇਆ ਅਤੇ ਸਤਿਗੁਰੂ ਮਹਾਰਾਜ ਪਾਤਸ਼ਾਹ ਜੀ ਨੂੰ ਆਪਣੀ ਸ਼ਕਤੀ ਦੱਸਣ ਦੇ ਵਾਸਤੇ, ਪ੍ਰਭਾਵ ਪਾਉਣ ਦੇ ਵਾਸਤੇ ਇਹਨਾਂ ਨੇ ਜਿਤਨਾ ਜ਼ੋਰ ਇਹਨਾਂ ਦੇ ਪਾਸੋਂ ਲੱਗਾ ਹੈ ਉਹ ਲਾਇਆ ਹੈ। ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਆਪਣੀ ਖੜਾਵ ਨੂੰ ਹੁਕਮ ਕੀਤਾ, ਉਹ ਖੜਾਵ ਆਕਾਸ਼ ਵਿੱਚ ਗਈ, ਉਹ ਤਾੜ ਤਾੜ ਕਰਕੇ ਇਹਨਾਂ ਦੇ ਵੱਜੀ ਹੈ ਅਤੇ ਇਹ ਸਾਰੀਆਂ ਚੀਜ਼ਾਂ ਥੱਲੇ ਜਿਹੜੀਆਂ ਇਹ ਡਿੱਗੀਆਂ ਨੇ। ਇੱਥੇ ਪ੍ਰਸੰਗ ਸ੍ਰੀ ਗੁਰਪ੍ਰਤਾਪ ਸੂਰਜ ਗ੍ਰੰਥ ਵਿੱਚ ਭਾਈ ਸੰਤੋਖ ਸਿੰਘ ਸਾਹਿਬ ਜੀ ਨੇ ਦਰਜ ਕੀਤਾ, ਲੇਕਿਨ ਸਿੱਧਾਂ ਦੇ ਨਾਲ ਵਾਰਤਾਲਾਪ ਤਾਂ ਕਈ ਹੋਏ ਨੇ। ਭਾਈ ਗੁਰਦਾਸ ਸਾਹਿਬ ਜੀ ਨੇ ਇੱਕ ਪੌੜੀ ਜਦੋਂ ਇਹਨਾਂ ਨੇ ਇਸ ਤਰ੍ਹਾਂ ਸ਼ਕਤੀਆਂ ਦਿਖਾਲੀਆਂ ਨੇ ਅਤੇ ਸਤਿਗੁਰਾਂ ਨੇ ਆਪਣੀ ਖੜਾਮ ਦੇ ਨਾਲ ਫਿਰ ਇਹਨਾਂ ਨੂੰ ਸੁਧਿਆ ਹੈ, ਉਸ ਸਮੇਂ ਦੇ ਬਾਰੇ ਸਤਿਗੁਰੂ ਗੁਰੂ ਨਾਨਕ ਸਾਹਿਬ ਦਾ ਇਤਿਹਾਸ ਲਿਖਦਿਆਂ ਭਾਈ ਗੁਰਦਾਸ ਸਾਹਿਬ ਨੇ ਜ਼ਿਕਰ ਕੀਤਾ ਜਿਹਦੇ ਵਿੱਚ ਕੁਝ ਹੋਰ ਅਨੋਖੀਆਂ ਗੱਲਾਂ ਵੀ ਆਉਂਦੀਆਂ ਨੇ ਜਿਹੜੀਆਂ ਹੁਣ ਦੇ ਸਮੇਂ ਦੇ ਵਿੱਚ ਵਿਗਿਆਨੀ ਇਨਸਾਨ ਵੀ ਜਿਹੜਾ ਉਹ ਮੰਨ ਨਹੀਂ ਸਕਦਾ ਕਿ ਇੱਕ ਬੰਦਾ ਦੇਹ ਪਲਟਾ ਕੇ ਅਤੇ ਬਘਿਆੜ ਕਿਵੇਂ ਬਣ ਸਕਦਾ, ਸ਼ੇਰ ਕਿਵੇਂ ਬਣ ਸਕਦਾ। ਫਿਰ ਜਿਹੜੇ ਤਾਰੇ ਨੇ ਆਕਾਸ਼ ਦੇ ਵਿੱਚ, ਉਹ ਤਾਂ ਦੂਰ ਦੁਰਾਡੇ ਇਹ ਜਿਹੜੇ ਨੇ ਏਡੇ ਏਡੇ ਵੱਡੇ ਗ੍ਰਹਿ ਹਨ, ਉਹਨਾਂ ਨੂੰ ਕਿਵੇਂ ਕੋਈ ਤੋੜ ਕੇ ਦਿਖਾਲ ਸਕਦਾ। ਪਰ ਭਾਈ ਗੁਰਦਾਸ ਸਾਹਿਬ ਜੀ ਨੇ ਬਚਨ ਕੀਤਾ, ਉਹ ਕਹਿੰਦੇ ਨੇ ਇਹ ਸੁਣ ਬਚਨ ਜੋਗੀਸ਼ਰਾਂ ਮਾਰ ਕਿਲਕ ਬਹੁ ਰੂਏ ਉਠਾਈ। ਕਿਲਕ ਨਾਮ ਹੈ ਭਈ ਇੱਕ ਨੇ ਚੀਕ ਮਾਰ ਦਿੱਤੀ, ਅਤੇ ਇਹਨਾਂ ਨੇ ਪਹਿਲਾਂ ਹੀ ਆਪਣਾ ਕੋਡ ਵਰਲਡ ਰੱਖਿਆ ਹੁੰਦਾ ਸੀ ਵੀ ਜਿਸ ਦਿਨ ਆਪਣੇ 'ਤੇ ਕੋਈ ਬਹੁਤੀ ਭਾਰੀ ਪੈ ਜਾਣੀ ਹੈ ਅਤੇ ਇੱਦਾਂ ਦੀ ਆਵਾਜ਼ ਕੱਢਾਂਗੇ ਅਤੇ ਉਦੋਂ ਫਿਰ ਸਾਰਿਆਂ ਨੇ ਆਪਣੀਆਂ ਸ਼ਕਤੀਆਂ ਜਿਹੜੀਆਂ ਉਹ ਲਾ ਦੇਣੀਆਂ। ਉਹਨਾਂ ਸ਼ਕਤੀਆਂ ਦੇ ਵਿੱਚ ਇਹਨਾਂ ਨੇ ਰੂਹਾਂ ਹੀ ਜਿਹੜੀਆਂ ਵੱਸ ਕੀਤੀਆਂ ਹੁੰਦੀਆਂ ਹੋਣਗੀਆਂ। ਤਾਂ ਹੀ ਭਾਈ ਗੁਰਦਾਸ ਸਾਹਿਬ ਨੇ ਆਖਿਆ ਵੀ ਉਹ ਜਿਹੜੀਆਂ ਸੁੱਤੀਆਂ ਹੋਈਆਂ ਰੂਹਾਂ ਸੀ ਉਹਨਾਂ ਨੂੰ ਇਹਨਾਂ ਨੇ ਉਠਾਲ ਲਿਆ ਸਮਝੋ। ਉਹ ਕਹਿੰਦੇ ਨੇ ਕਿ ਇਹ ਸੁਣ ਬਚਨ ਯੋਗੀਸ਼ਰਾਂ, ਮਾਰ ਕਿਲਕ ਬਹੁ ਰੂਹੇ ਉਠਾਈ, ਖੱਟ ਦਰਸ਼ਨ ਕਉ ਖਿਦਿਆ, ਕਲਯੁਗ ਨਾਨਕ ਬੇਦੀ ਆਈ। ਇਹ ਕਹਿੰਦੇ ਉਹ ਹੱਦ ਹੋ ਗਈ, ਸਾਡਾ ਜਿਹੜਾ ਖੱਟ ਦਰਸ਼ਨ ਹੈ, ਯੋਗ ਪੰਥ ਹੈ, ਇਹਨੂੰ ਚੈਲੰਜ ਕਰ ਦਿੱਤਾ ਹੈ। ਇਸ ਕਲਯੁਗ ਦੇ ਸਮੇਂ ਵਿੱਚ ਬੇਦੀਆਂ ਦੀ ਕੁਲ ਵਿੱਚ ਪੈਦਾ ਹੋਏ ਗੁਰੂ ਨਾਨਕ ਸਾਹਿਬ ਪਾਤਸ਼ਾਹ ਨੇ, ਅਤੇ ਕਹਿੰਦੇ ਜੇ ਅੱਜ ਨਹੀਂ ਜ਼ੋਰ ਦਿਖਾਲਣਾ ਤਾਂ ਫਿਰ ਕਦੋਂ ਦਿਖਾਲਣਾ। ਇਹ ਕਹਿੰਦੇ ਨੇ ਖੱਟ ਦਰਸ਼ਨ ਕਉ ਖਿਦਿਆ, ਕਲਯੁਗ ਨਾਨਕ ਬੇਦੀ ਆਈ। ਭਾਈ ਗੁਰਦਾਸ ਜੀ ਅੱਗੇ ਲਿਖਦੇ ਕਹਿੰਦੇ ਸਿੱਧ ਬੋਲਣ ਸਭ ਅਵਖ ਦੀਆਂ, ਜਿਹੜੀਆਂ ਜਿਹੜੀਆਂ ਇਹਨਾਂ ਨੇ ਤੰਤਰ ਮੰਤਰ ਜਿਹੜੇ ਸੀ ਉਹ ਸਾਧ ਕੇ ਅਰਾਧ ਕੇ ਸ਼ਕਤੀਆਂ ਹਾਸਲ ਕੀਤੀਆਂ ਸੀ, ਇਹ ਪੜ੍ਹਨ ਲੱਗ ਗਏ ਆਪੋ ਆਪਣੀਆਂ। ਸਿੱਧ ਬੋਲਣ ਸਭ ਅਵਖ ਦੀਆਂ, ਤੰਤਰ ਮੰਤਰ ਕੀ ਧੁਨੋਂ ਚੜ੍ਹਾਈ, ਤੰਤਰਾਂ ਮੰਤਰਾਂ ਦੀਆਂ ਧੁਨੀਆਂ ਉੱਚੀ ਉੱਚੀ ਬੋਲ ਰਹੇ ਨੇ। ਫਿਰ ਅੱਗੇ ਉਹਨਾਂ ਨੇ ਲਿਖਿਆ ਰੂਪ ਵਟਾਏ ਜੋਗੀਆਂ, ਸਿੰਘ ਬਾਘ ਬਹੁ ਚਲਤ ਦਿਖਾਈ। ਭਾਈ ਗੁਰਦਾਸ ਸਾਹਿਬ ਦੀ ਬਾਣੀ ਨੂੰ ਸ੍ਰੀ ਗੁਰੂ ਅਰਜਨ ਸਾਹਿਬ ਪਾਤਸ਼ਾਹ ਜੀ ਨੇ ਗੁਰੂ ਗ੍ਰੰਥ ਸਾਹਿਬ ਜੀ ਦੀ ਕੁੰਜੀ ਦਾ ਦਰਜਾ ਦਿੱਤਾ ਹੈ। ਜੋ ਉਹਨਾਂ ਨੇ ਲਿਖਿਆ ਉਹ ਮੰਨਣਾ ਪਏਗਾ। ਭਾਈ ਗੁਰਦਾਸ ਸਾਹਿਬ ਲਿਖਦੇ ਨੇ ਉਹਨਾਂ ਜੋਗੀਆਂ ਨੇ ਆਪਣੇ ਸਰੀਰ ਪਲਟਾ ਲਏ ਅਤੇ ਕੋਈ ਸਿੰਘ ਨਾਮ ਹੈ ਸ਼ੇਰ ਦਾ ਅਤੇ ਬਾਘ ਨਾਮ ਹੈ ਚੀਤੇ ਦਾ, ਇੱਦਾਂ ਦੇ ਬਣ ਗਏ। ਰੂਪ ਵਟਾਏ ਜੋਗੀਆਂ, ਸਿੰਘ ਬਾਘ ਬਹੁ ਚਲਤ ਦਿਖਾਈ। ਉਹ ਕਹਿੰਦੇ ਇੱਕ ਪਰ ਕਰਕੇ ਉਡਰਨ ਪੰਖੀ ਜਿਉਂ ਰਹੇ ਲੀਲਾਈ। ਇਕਨਾਂ ਨੇ ਜਿਵੇਂ ਖੰਭਾਂ ਦੇ ਨਾਲ ਪੰਛੀ ਉੱਡਦੇ ਹੈ, ਇਵੇਂ ਆਕਾਸ਼ ਵਿੱਚ ਉੱਡਣ ਲੱਗ ਗਏ ਇਹਨਾਂ ਸਿੱਧਾਂ ਦੇ ਵਿੱਚੋਂ ਕੁਝ। ਕੁਝ ਸਿੱਧ ਜਿਹੜੇ ਉਹ ਆਕਾਸ਼ ਵਿੱਚ ਉੱਡਣ ਲੱਗ ਗਏ ਜਿਸ ਤਰ੍ਹਾਂ ਪੰਛੀ ਜਿਹੜੇ ਨੇ ਉਹ ਉਡਾਰੀ ਲਾਉਂਦੇ ਹੈ। ਉਹ ਕਹਿੰਦੇ ਨੇ ਇਕਨਾਂ ਨਾਗ ਹੋਏ ਪਵਨ ਛੋੜਿਆ, ਇਕਨਾਂ ਵਰਖਾ ਅਗਨ ਵਸਾਈ। ਇਕਨਾਂ ਜੋਗੀਆਂ ਨੇ ਸੱਪ ਦਾ ਸਰੀਰ ਧਾਰ ਲਿਆ ਅਤੇ ਉਹ ਫੁੰਕਾਰੇ ਮਾਰਦੇ ਫਿਰਦੇ ਆ ਡਰਾਉਣ ਦੇ ਵਾਸਤੇ ਵੀ ਸਾਡੇ ਵਿੱਚ ਇੰਨੀਆਂ ਸ਼ਕਤੀਆਂ। ਇਕਨਾਂ ਨਾਗ ਹੋਏ ਪਵਨ ਛੋੜਿਆ, ਇਕਨਾਂ ਵਰਖਾ ਅਗਨ ਵਸਾਈ, ਅੱਗ ਦਾ ਮੀਂਹ ਵਰਾਉਣਾ ਸ਼ੁਰੂ ਕਰ ਦਿੱਤਾ। ਇਕਨਾਂ ਵਰਖਾ ਅਗਨ ਵਸਾਈ, ਅੱਗੇ ਵੀ ਭਾਈ ਗੁਰਦਾਸ ਜੀ ਦੇ ਬਚਨ ਨੇ, ਉਹ ਕਹਿੰਦੇ ਨੇ ਤਾਰੇ ਤੋੜੇ ਭੰਗਰ ਨਾਥ। ਜਿਹੜਾ ਭੰਗਰ ਨਾਥ ਹੈ ਉਹਨੇ ਇਹ ਚਲੀਸਾ ਜਿਹੜਾ ਉਹ ਕੱਟਿਆ ਹੋਇਆ ਸੀ, ਸਿੱਧ ਕੀਤਾ ਹੋਇਆ ਸੀ ਉਹਨੇ ਆਕਾਸ਼ ਦੇ ਵਿੱਚੋਂ, ਜਿਵੇਂ ਤਾਰੇ ਟੁੱਟ ਕੇ ਥੱਲੇ ਡਿੱਗਦੇ ਇੱਦਾਂ ਚੰਗਿਆੜੇ ਡਿੱਗ ਰਹੇ ਹੈ। ਉਹ ਕਹਿੰਦੇ ਨੇ ਤਾਰੇ ਤੋੜੇ ਭੰਗਰ ਨਾਥ, ਇੱਕ ਚੜ ਮਿਰਗਾਣੀ ਜਲ ਤਰ ਜਾਈ, ਸਿੱਧਾਂ ਅਗਨਨਾ ਬੁਝੈ ਬੁਝਾਈ। ਐਸੀ ਸਿੱਧਾਂ ਨੇ ਅੱਗ ਲਾਈ ਭਾਵ ਸ਼ਕਤੀਆਂ ਦਿਖਾਲਣ ਦੀ। ਜੇ ਕੋਈ ਕਮਜ਼ੋਰ ਦਿਲ ਵਾਲਾ ਹੁੰਦਾ, ਕਮਜ਼ੋਰ ਸ਼ਕਤੀਆਂ ਵਾਲਾ ਹੁੰਦਾ, ਉਹਦੇ ਕੋਲੋਂ ਬੁਝਾਇਆ ਇਹ ਬੁਝ ਨਹੀਂ ਸੀ ਸਕਦੀ ਜੋ ਕੁਝ ਇਹਨਾਂ ਨੇ ਗੁਰੂ ਨਾਨਕ ਸਾਹਿਬ ਜੀ ਦੇ ਉੱਤੇ ਅਸਰ ਪਾਉਣ ਵਾਸਤੇ ਕੀਤਾ। ਫਿਰ ਆਪਾਂ ਇਤਿਹਾਸ ਪੜ੍ਹਿਆ ਕਿ ਗੁਰੂ ਨਾਨਕ ਸਾਹਿਬ ਜੀ ਦੇ ਕੋਲ ਆ ਗਏ ਅਤੇ ਕਹਿੰਦੇ ਹੁਣ ਦੱਸ ਨਾਨਕ ਤਪੀਆ, ਦੇਖ ਕੇ ਸਿੱਧਾਂ ਦੀਆਂ ਸ਼ਕਤੀਆਂ ਅਤੇ ਹੁਣ ਕਿਉਂ ਡਰ ਕੇ ਚੁੱਪ ਕਰਕੇ ਬੈਠਾ ਹੈ। ਸ੍ਰੀ ਗੁਰੂ ਨਾਨਕ ਪਾਤਸ਼ਾਹ ਜੀ ਨੇ ਆਪਣੀ ਖਾਮੋਸ਼ ਜਿਹੜੀ ਹੈ ਉਹ ਬਿਰਤੀ ਨੂੰ ਜਿਹੜਾ ਹੈ ਉਹ ਤੋੜਿਆ ਅਤੇ ਇਹਨਾਂ ਨਾਲ ਕੋਈ ਗੱਲ ਨਹੀਂ ਕੀਤੀ, ਇਹਨਾਂ ਦੀ ਗੱਲ ਦਾ ਜਵਾਬ ਨਹੀਂ ਦਿੱਤਾ। ਪਾਤਸ਼ਾਹ ਕਹਿੰਦੇ ਇਹ ਮੇਰੀ ਖੜਾਮ ਆ, ਤੂੰ ਹੁਣ ਆਕਾਸ਼ਚਾਰੀ ਹੋ ਜਾ। ਆਕਾਸ਼ਚਾਰੀ ਹੁੰਦਾ ਜਿਹੜਾ ਆਕਾਸ਼ ਵਿੱਚ ਉੱਡ ਸਕੇ। ਮਹਾਰਾਜ ਕਹਿੰਦੇ ਇਹ ਮੇਰੀ ਖੜਾਮ, ਆਕਾਸ਼ਚਾਰੀ ਹੋ ਜਾ ਅਤੇ ਇਹਨਾਂ ਸਾਰਿਆਂ ਨੂੰ ਥੱਲੇ ਉਤਾਰ ਕੇ ਲਿਆ। ਫਿਰ ਸਤਿਗੁਰੂ ਮਹਾਰਾਜ ਦੀ ਖੜਾਮ ਆਕਾਸ਼ ਵਿੱਚ ਗਈ, ਇਹਨਾਂ ਦੀਆਂ ਸਾਰੀਆਂ ਸ਼ਕਤੀਆਂ ਤੋਂ ਉੱਪਰ ਹੋ ਕੇ ਫਿਰ ਉਹ ਜਿਹੜੀ ਖੜਾਮ ਹੈ ਉਹ ਇਹਨਾਂ ਨੂੰ ਵੱਜਦੀ ਹੈ। ਇਹਨਾਂ ਨੂੰ ਮਾਰ ਮਾਰ ਕੇ ਕੁੱਟ ਕੁੱਟ ਕੇ ਸਾਰਿਆਂ ਨੂੰ ਥੱਲੇ ਲਿਆ ਕੇ ਸੁੱਟਿਆ, ਜਿਹੜੇ ਜਿਹੜੇ ਆਪ ਉੱਡ ਰਹੇ ਸੀ ਅਤੇ ਜਿਨ੍ਹਾਂ ਜਿਨ੍ਹਾਂ ਦੀਆਂ ਵਸਤੂਆਂ ਜਿਹੜੀਆਂ ਉਹ ਉੱਡ ਰਹੀਆਂ ਸੀ। ਕੱਲ ਉਸ ਦਿਨ ਬਚਨ ਆਇਆ ਸੀ ਕਿ ਜਿਸ ਜਿਸ ਸਿੱਧ ਦੀ ਚੜ੍ਹਾਈ ਆਕਾਸ਼ ਵਿੱਚ ਉਹ ਚੀਜ਼ ਸੀ ਉਹਦੇ ਉਹਦੇ ਅੱਗੇ ਆ ਕੇ ਅਤੇ ਉਹ ਫਿਰ ਡਿੱਗ ਪਈ। ਫਿਰ ਸਾਰੇ ਜਿਹੜੇ ਨੇ ਉਹ ਸ਼ਰਮਿੰਦੇ ਹੋ ਕੇ ਅਤੇ ਚੁੱਪ ਹੋ ਕੇ ਅਤੇ ਗੁਰੂ ਨਾਨਕ ਸਾਹਿਬ ਦੇ ਸਾਹਮਣੇ ਜਿਹੜੇ ਆ ਇਹ ਬੈਠੇ ਹੋਏ ਹੈ। ਫਿਰ ਜਦੋਂ ਇੱਥੋਂ ਤੱਕ ਸਾਧ ਸੰਗਤ ਜੀ ਇਹਨਾਂ ਦੀ ਹੇਠੀ ਹੋਈ ਅਤੇ ਜਿਹੜੇ ਸ਼ਰਧਾਲੂ ਸਿੱਧ ਨੇ ਜਿਨ੍ਹਾਂ ਦੇ ਵਿੱਚ ਗੋਪੀ ਚੰਦ, ਮੰਗਲ ਨਾਥ, ਭਰਥਰੀ ਆਦਿਕ, ਉਹ ਆਪਸ ਵਿੱਚ ਤਾਲੀਆਂ ਵਜਾ ਕੇ ਹੱਸਦੇ ਆ, ਕਹਿੰਦੇ ਵੀ ਇਹਨਾਂ ਨਾਲ ਇੱਦਾਂ ਹੀ ਹੋਣੀ ਚਾਹੀਦੀ ਸੀ। ਇਹ ਗੁਰੂ ਨਾਨਕ ਸਾਹਿਬ ਪਾਤਸ਼ਾਹ ਜੀ ਨੂੰ ਆਮ ਮਨੁੱਖ ਸਮਝਦੇ ਹੈ। ਜਦੋਂ ਉਹਨਾਂ ਨੇ ਖੁਸ਼ੀ ਮਨਾਈ ਹੈ, ਹੁਣ ਇੱਥੋਂ ਪ੍ਰਸੰਗ ਅੱਗੇ ਆਰੰਭ ਹੋ ਰਿਹਾ ਹੈ ਭਈ ਮੰਗਲ ਨਾਥ ਨੇ ਫਿਰ ਆਪਣੇ ਗੁਰੂ ਨੂੰ ਵੀ ਪੁੱਛਣਾ ਸ਼ੁਰੂ ਕਰ ਦਿੱਤਾ ਇਸੇ ਹੀ ਸੰਘਰਸ਼ ਦੇ ਵਿੱਚ, ਕਿ ਉਹ ਪੁੱਛਦਾ ਵੀ ਕਿਵੇਂ ਆ ਫਿਰ ਮੇਰੇ ਗੁਰੂ ਗੋਰਖ ਜੀ, ਦੇਖਿਆ ਗੁਰੂ ਨਾਨਕ ਕੈਸਾ ਹੈ। ਇੱਥੋਂ ਅੱਗੇ ਪ੍ਰਸੰਗ ਚੱਲ ਰਿਹਾ ਜੀ, ਇੱਕ ਵਾਰ ਸਾਰੀ ਸੰਗਤ ਗੁਰੂ ਗ੍ਰੰਥ ਸਾਹਿਬ ਨੂੰ ਸੀਸ ਝੁਕਾਉਂਦਿਆਂ ਪ੍ਰੇਮ ਨਾਲ ਉਚਾਰਨ ਕਰੋ ਜੀ, ਸਤਨਾਮ ਸ੍ਰੀ ਵਾਹਿਗੁਰੂ ਜੀ।
ਸਵਈਆ ਮੰਗਲ ਭਾਖਤ ਗੋਰਖਨਾਥ ਜੀ, ਦੇਖਿਓ ਤਪਾ ਤੁਮ ਕੈਸੇ ਹੈ ਸੋ।
ਮੰਗਲ ਨਾਥ ਸਿੱਧ ਕਹਿੰਦਾ ਹੈ ਕਿ ਮੇਰੇ ਗੁਰੂ ਗੋਰਖ ਨਾਥ ਜੀ, ਦੇਖ ਲਿਆ ਹੈ ਨਾਨਕ ਤਪੀਆ ਜੀ ਨੂੰ ਪਰਤਾ ਕੇ ਪਰਖ ਕੇ ਕਿ ਉਹ ਕੈਸਾ ਹੈ।
ਬਾਦ ਸੋਰਾਰ ਕਰੇ ਤੇ ਸੋ,
ਇਹ ਜਿਹੜੇ ਜੋਗੀ ਨੇ ਈਰਖਾ ਕਰਨ ਵਾਲੇ, ਇਹਨਾਂ ਨੇ ਵਿਅਰਥ ਹੀ ਝਗੜਾ ਜਿਹੜਾ ਹੈ ਉਹ ਗੁਰੂ ਨਾਨਕ ਸਾਹਿਬ ਨਾਲ ਕੀਤਾ ਹੈ।
ਲੱਜਤ ਪੇ ਨਹ ਬੋਤ ਕੋ,
ਤਾਈਓ ਤਾਂ ਉਹ ਕਹਿੰਦਾ ਸਾਰੇ ਸ਼ਰਮਿੰਦੇ ਹੋਏ ਨੇ, ਹੁਣ ਕੋਈ ਬੋਲਦਾ ਵੀ ਨਹੀਂ ਹੈ।
ਆਪਣੇ ਮਾਨ ਮੈਂ ਫੂਤ ਕਾਇਰ,
ਇਹ ਤਾਂ ਆਪਣੇ ਹੰਕਾਰ ਦੇ ਵਿੱਚ ਹੀ ਫੁੱਲੇ ਹੋਏ ਸੀਗੇ।
ਜੋ ਲਗ ਸੂਰ ਨਾ ਸਾਮ ਹੈ,
ਉਹ ਕਹਿੰਦੇ ਜਿਸ ਤਰ੍ਹਾਂ ਕਾਇਰ ਜਿਹੜਾ ਹੁੰਦਾ ਉਹ ਤਦ ਤੱਕ ਹੀ ਫੁੱਲਦਾ ਰਹਿੰਦਾ ਜਦ ਤੱਕ ਕਿਸੇ ਜਿਹੜਾ ਹੈ ਅਤਰਥੀ ਸੂਰਮਾ ਦੇ ਸਾਹਮਣੇ ਨਹੀਂ ਹੁੰਦਾ, ਤੇ ਜਦੋਂ ਅਤਰਥੀ ਸੂਰਮਾ ਅੱਗੇ ਆ ਜਾਵੇ ਕਾਇਰ ਬੁਝ ਦਿਲ ਜਿਹੜਾ ਉਹ ਭੱਜ ਜਾਂਦਾ ਹੈ।
ਸਾਰੇ ਪ੍ਰਕਾਸ਼ ਕਰੇ ਤਮ ਮੈਂ,
ਮੰਗਲ ਨਾਥ ਕਹਿੰਦਾ ਗੁਰੂ ਗੋਰਖ ਜੀ ਤਾਰੇ ਤਦ ਤੱਕ ਹੀ ਸਿਰਫ ਚਮਕਦੇ ਹੋਏ ਨਜ਼ਰ ਆਉਂਦੇ ਜਦ ਤੱਕ ਸੂਰਜ ਜਿਹੜਾ ਉਹ ਗੁਪਤ ਹੋਇਆ ਹੋਵੇ।
ਰਭ ਹੋਤ ਉਦੈ ਪੁਨ ਨਾ ਪ੍ਰਗਟੋ,
ਜਦੋਂ ਸੂਰਜ ਆਕਾਸ਼ ਵਿੱਚ ਚੜ ਜਾਵੇ ਤੇ ਉਦੋਂ ਫਿਰ ਇਹ ਨਾ ਪ੍ਰਗਟ ਹੋਊਏ ਨੀ, ਪ੍ਰਗਟ ਹੁੰਦੇ ਲੱਭਦੇ ਨੀ, ਤਾਰੇ ਕਿੱਥੇ ਚਲੇ ਜਾਂਦੇ ਹਨ।
ਗੋਰਖ ਬੈਨ ਭਨੇ ਸੁਣ ਕੇ,
ਗੋਰਖ ਨਾਥ ਆਪਣੇ ਸੇਵਕ ਮੰਗਲ ਨਾਥ ਨੂੰ ਕਹਿੰਦਾ ਹੈ,
ਭਾਗਤ ਸਤ ਸੇ ਕੂਰ ਨਾ ਰਾਈ,
ਕਹਿੰਦਾ ਮੰਗਲ ਨਾਥ ਤੂੰ ਸੱਚ ਹੀ ਆਖਦਾ ਸੀ, ਸਤਿਗੁਰੂ ਨਾਨਕ ਸਾਹਿਬ ਦੀ ਜੋ ਵਡਿਆਈ ਕਰਦਾ ਸੈਂ, ਕੂਰ ਨਾ ਰਾਈ, ਇੱਕ ਸਰੋਂ ਦੇ ਦਾਣੇ ਜਿੰਨਾ ਵੀ ਤੂੰ ਝੂਠ ਨਹੀਂ ਸੀ ਬੋਲਦਾ।
ਖਿੰਥੜਾ ਆਏ ਗੁਰੂ ਟਿਗ ਤਾਂ,
ਇੱਧਰ ਬਚਨ ਬਲਾਸ ਹੋ ਰਹੇ ਤੇ ਇੱਕ ਖਿੰਥੜਾ ਨਾਮ ਦਾ ਸਿੱਧ ਹੈ ਉਹ ਗੁਰੂ ਨਾਨਕ ਸਾਹਿਬ ਜੀ ਦੇ ਕੋਲ ਆ ਗਿਆ ਬਚਨ ਬਲਾਸ ਕਰਨ ਲਈ।
ਸ਼ਿਨ ਬੈਠ ਗਏ ਮੁਖ ਬਾਣੀ ਅਲਾ,
ਸਤਿਗੁਰਾਂ ਦੇ ਕੋਲ ਬੈਠ ਕੇ ਤੇ ਇਹ ਵੀ ਮੁਖ ਤੋਂ ਪ੍ਰਸ਼ਨ ਕਰਦਾ ਹੈ।
ਯੋਗ ਬਿਨਾ ਮਨ ਸੋਧ ਨਾ ਹੋਵਤ,
ਕਹਿੰਦਾ ਜਦ ਤੱਕ ਇਹ ਜਿਹੜਾ ਪਤੰਜਲੀ ਯੋਗ ਹੈ ਇਹਦਾ ਅਭਿਆਸ ਨਾ ਕਰੀਏ ਮਨ ਤਾਂ ਸ਼ੁੱਧ ਹੋ ਹੀ ਨਹੀਂ ਸਕਦਾ।
ਆਰ ਸੀ ਜਿਉਂ ਨਹਿ ਸ਼ਾਰ ਮਲਾਈ,
ਕਹਿੰਦਾ ਜਿਵੇਂ ਸ਼ੀਸ਼ਾ ਸਾਫ ਕਰਨਾ ਹੋਵੇ ਤੇ ਉਹਨੂੰ ਬੜਾ ਯਤਨ ਕਰਨਾ ਪੈਂਦਾ, ਕਹਿੰਦਾ ਗੋਹਿਆਂ ਦੀ ਸਵਾਹ ਪਹਿਲਾਂ ਮਲ ਕੇ ਚੰਗੀ ਤਰ੍ਹਾਂ ਫਿਰ ਉਹਦੇ ਉੱਪਰੋਂ ਥੰਧਿਆਈ ਜਿਹੜੀ ਉਹ ਉਤਾਰੀ ਦੀ ਹੈ। ਇਵੇਂ ਕਹਿੰਦਾ ਯੋਗ ਤੋਂ ਬਿਨਾਂ ਮਨ ਰੂਪ ਸ਼ੀਸ਼ਾ ਸ਼ੁੱਧ ਨਹੀਂ ਹੋ ਸਕਦਾ।
ਸਾਧਨ ਕੀਨੋ ਹੈ ਕੌਣ ਸੋ ਯੋਗ,
ਕਹਿੰਦਾ ਹੇ ਸ਼੍ਰੀ ਨਾਨਕ ਸਾਹਿਬ ਜੇ ਤੁਸੀਂ ਫਿਰ ਇਹ ਯੋਗ ਨੂੰ ਤਾਂ ਖੰਡਨ ਕਰਦੇ ਜੇ, ਫਿਰ ਤੁਸੀਂ ਕਿਹੜੇ ਸਾਧਨ ਕੀਤੇ ਨੇ? ਚੰਗੇ ਤਰੀਕੇ ਦੇ ਨਾਲ ਮੈਨੂੰ ਬਤਾ ਹੀ ਦਿਓ, ਦੱਸ ਹੀ ਦਿਓ ਵੀ ਤੁਸੀਂ ਕੀ ਘਾਲਣਾ ਘਾਲੀ ਕਿਹੜੀ ਸਾਧਨਾ ਕੀਤੀ ਹੈ।
ਸ਼੍ਰੀ ਗੁਰੂ ਕਹਿਤ ਪ੍ਰਾਣਾਯਾਮ ਕਰਮ ਤੀਨ,
ਸਤਿਗੁਰੂ ਮਹਾਰਾਜ ਪਾਤਸ਼ਾਹ ਜੀ ਨੇ ਫਰਮਾਇਆ ਕਿ ਜਿਹੜੇ ਤੂੰ ਪ੍ਰਾਣਾਯਾਮ ਦੀ ਗੱਲ ਕਰਦਾ ਹੈ ਕਿ ਪਤੰਜਲੀ ਯੋਗ ਵਾਲੇ ਜਿਹੜੇ ਆ ਉਹ ਪ੍ਰਾਣਾਯਾਮ ਕਰਨਾ ਸਿਖਾਉਂਦੇ ਹੈ, ਤੇ ਮਹਾਰਾਜ ਪਾਤਸ਼ਾਹ ਜੀ ਕਹਿੰਦੇ ਪ੍ਰਾਣਾਯਾਮ ਦੇ ਜਿਹੜੇ ਤਿੰਨ ਅੰਗ ਹਨ, ਤਿੰਨ ਹਿੱਸੇ ਹਨ।
ਪੂਰਕ ਹੈ, ਕੁੰਭਕ ਔਰ ਰੇਚਕ ਬਖਾਨੀ ਹੈ,
ਉਹਨਾਂ ਦੇ ਵਿੱਚ ਇੱਕ ਪੂਰਕ ਹੈ, ਇੱਕ ਕੁੰਭਕ ਹੈ, ਇੱਕ ਰੇਚਕ ਹੈ, ਬਖਾਨੀ ਹੈ, ਇਹ ਤਿੰਨ ਹੀ ਆਖੇ ਜਾਂਦੇ ਹਨ ਪ੍ਰਾਣਾਯਾਮ ਦੇ ਤਿੰਨ ਹਿੱਸੇ।
ਹੁਣ ਕਾ ਭਗਤ ਭਾਵ ਪੂਰਕ ਕੋ ਕੀਨੋ ਨੀਕੋ,
ਹੁਣ ਯੋਗੀ ਲੋਕ ਜਿਹੜੇ ਇਸ ਪ੍ਰਕਾਰ ਆਪਣਾ ਅਭਿਆਸ ਕਰਦੇ ਯੋਗ ਦੇ ਮੁਤਾਬਕ, ਸਾਹ ਨੂੰ ਜਿਹੜਾ ਹੈ ਸਾਧ ਸੰਗਤ ਜੀ ਖਿੱਚ ਲੈਣਾ ਅੰਦਰ ਨੂੰ, ਜਦੋਂ ਖਿੱਚਣਾ ਹੈ ਨਾ ਤੇ ਉਹਦਾ ਨਾਮ ਜਿਹੜਾ ਹੈ ਉਹ ਪੂਰਕ ਹੈ। ਪੂਰਕ ਭਾਵ ਕਿ ਅੰਦਰ ਪੂਰ ਲਿਆ ਹੈ, ਆਕਸੀਜਨ ਦੇ ਨਾਲ ਸਵਾਸਾਂ ਦੇ ਨਾਲ ਪੂਰ ਲਿਆ ਹੈ, ਫਿਰ ਜਦੋਂ ਅੰਦਰ ਖਲਿਆਰ ਲੈਣੇ, ਰੋਕ ਲੈਣੇ, ਬਾਹਰ ਨਹੀਂ ਆਉਣ ਦੇਣੇ, ਉਹਦਾ ਨਾਮ ਹੈ ਕੁੰਭਕ। ਜਿਸ ਤਰ੍ਹਾਂ ਕੁੰਭ ਭਰਿਆ ਹੁੰਦਾ ਹੈ ਇਸ ਤਰ੍ਹਾਂ ਅੰਦਰਲਾ ਇਸ ਪ੍ਰਕਾਰ ਜਿਹੜਾ ਬਾਡੀ ਦਾ ਸਿਸਟਮ ਹੈ ਉਹਨੂੰ ਹਵਾ ਦੇ ਨਾਲ, ਸਾਹ ਦੇ ਨਾਲ, ਸਵਾਸਾਂ ਦੇ ਨਾਲ ਭਰ ਕੇ ਤੇ ਰੋਕ ਲਿਆ ਹੈ, ਉਹਨੂੰ ਕੁੰਭਕ ਕਹਿ ਦਿੰਦੇ ਹੈ। ਫਿਰ ਜਦੋਂ ਉਹਨਾਂ ਨੂੰ ਫਿਰ ਹੌਲੀ ਹੌਲੀ ਬਾਹਰ ਛੱਡਣਾ ਹੈ ਉਹਦਾ ਨਾਮ ਜਿਹੜਾ ਉਹ ਰੇਚਕ ਹੈ। ਤੋ ਮਹਾਰਾਜ ਪਾਤਸ਼ਾਹ ਕਹਿੰਦੇ ਤੁਹਾਡੇ ਮੁਤਾਬਕ ਇਸ ਤਰ੍ਹਾਂ ਹੈ, ਪਰ ਜਿਹੜੀ ਸਾਡੀ ਗੁਰਮਤ ਹੈ ਉਹਦੇ ਮੁਤਾਬਕ ਮਹਾਰਾਜ ਪਾਤਸ਼ਾਹ ਕਹਿੰਦੇ ਜਦੋਂ ਭਗਤੀ ਸੁਣੀਦੀ ਹੈ, ਭਗਤੀ ਨਾਲ ਸੰਬੰਧਿਤ ਜਿਹੜਾ ਗਿਆਨ ਸੁਣੀਦਾ ਹੈ, ਜਿਵੇਂ ਉੱਧਰ ਸਵਾਸ ਅੰਦਰ ਭੇਜੀ ਦੇ ਉਹਦਾ ਨਾਮ ਪੂਰਕ ਹੈ। ਪਾਤਸ਼ਾਹ ਕਹਿੰਦੇ ਇੱਧਰ ਭਗਤੀ ਕਰਨ ਦਾ ਗਿਆਨ ਜਦੋਂ ਅੰਦਰ ਭੇਜੀਦਾ ਹੈ, ਪਾਤਸ਼ਾਹ ਕਹਿੰਦੇ ਸਾਡੇ ਗੁਰਮਤ ਅਨੁਸਾਰ ਇਹ ਪੂਰਕ ਹੈ।
ਖਿੰਥੜਾ ਸੁਣ ਤਹਾਰ ਖਾਏ ਲਪਟਾਏ ਪੱਗ,
ਫਿਰ ਸਤਿਗੁਰੂ ਮਹਾਰਾਜ ਪਾਤਸ਼ਾਹ ਕਹਿੰਦੇ ਕਿ ਜਿਹੜੀ ਨਾਮ ਦੇ ਵਿੱਚ ਲਿਵ ਲਾ ਲੈਣੀ ਹੈ, ਤੇ ਉਹ ਜਿਹੜੀ ਹੈ ਨਾਮ ਵਿੱਚ ਲਿਵ ਹਮੇਸ਼ਾ ਲਾਈ ਰੱਖਣੀ, ਇਹ ਕੁੰਭਕ ਹੈ। ਸਾਡੀ ਗੁਰਮਤ ਦੇ ਅਨੁਸਾਰ ਇਹ ਜਿਹੜਾ ਹੈ ਇਹ ਕੁੰਭਕ ਦੀ ਕਿਰਿਆ ਹੈ। ਪਾਤਸ਼ਾਹ ਕਹਿੰਦੇ ਤਜਾ ਹੈ ਬੇਕਾਰ, ਜਿਵੇਂ ਸਾਹ ਨੂੰ ਜਦੋਂ ਬਾਹਰ ਨੂੰ ਕੱਢਣਾ ਤੇ ਉਹਦਾ ਨਾਮ ਤੁਹਾਡੇ ਅਨੁਸਾਰ ਰੀਚਕ ਹੈ। ਮਹਾਰੇ ਕਹਿੰਦੇ ਸਾਡੇ ਅਨੁਸਾਰ ਅੰਦਰੋਂ ਵਕਾਰਾਂ ਵਾਲੀ ਬਿਰਤੀ ਬਾਹਰ ਕੱਢ ਦੇਣੀ, ਮਾੜੀ ਸੋਚ ਜਿਹੜੀ ਉਹ ਬਾਹਰ ਕੱਢ ਦੇਣੀ। ਪਾਤਸ਼ਾਹ ਜੀ ਕਹਿੰਦੇ ਉਹ ਸਾਡੇ ਮੁਤਾਬਕ ਜਿਹੜੀ ਇਹ ਰੇਚਕ ਹੈ। ਪਾਤਸ਼ਾਹ ਕਹਿੰਦੇ ਕਲਯੁੱਗ ਦੇ ਸਮੇਂ ਦੇ ਵਿੱਚ ਇਹ ਪੂਰਕ ਕੁੰਭਕ ਤੇ ਰੇਚਕ ਹੈ ਜੋ ਅਸੀਂ ਆਪਣੇ ਸਿੱਖਾਂ ਨੂੰ ਬਖਸ਼ੀ ਹੈ ਕਿ ਭਗਤੀ ਦਾ ਗਿਆਨ ਅੰਦਰ ਭੇਜਣਾ ਇਹ ਪੂਰਕ ਹੈ। ਸਦਾ ਲਿਵ ਲਾਈ ਰੱਖਣੀ, ਯਾਦ ਟੁੱਟਣ ਨਾ ਦੇਣੀ ਇਹ ਕੁੰਭਕ ਹੈ। ਵਿਕਾਰੀ ਬਿਰਤੀ ਬਾਹਰ ਕੱਢ ਦੇਣੀ ਪਾਤਸ਼ਾਹ ਕਹਿੰਦੇ ਇਹ ਰੇਚਕ ਹੈ। ਜਦੋਂ ਸਤਿਗੁਰਾਂ ਨੇ ਗੁਰਮਤ ਅਨੁਸਾਰ ਦਿੱਤਾ ਗਿਆਨ, ਇਹ ਖਿੰਥੜਾ ਨਾਮ ਦਾ ਸਿੱਧ ਫਿਰ
ਖਿੰਥੜਾ ਸੁਣਤ ਹਰ ਖਾਏ ਲਪਟਾਏ ਪੱਗ,
ਇਹ ਬੜੀ ਛੇਤੀ ਖੁਸ਼ ਹੋਇਆ ਭਈ ਇਸ ਤਰ੍ਹਾਂ ਦੇ ਪਿਆਰੇ ਬਚਨ ਗਿਆਨ ਵਾਲੇ ਤੇ ਅਸੀਂ ਸੁਣੇ ਹੀ ਨਹੀਂ ਸੀਗੇ। ਸਤਿਗੁਰੂ ਗੁਰੂ ਨਾਨਕ ਸਾਹਿਬ ਦੇ ਚਰਨਾਂ ਦੇ ਉੱਤੇ ਇਹਨੇ ਸਿਰ ਰੱਖ ਦਿੱਤਾ।
ਤੂੰ ਹੈ ਕਰਤਾ ਅਵਤਾਰ ਦੰਭ ਹਾਨੀ ਹੈ,
ਇਹ ਕਹਿੰਦੇ ਤੁਸੀਂ ਕਰਤਾ ਪੁਰਖ ਹੋ ਤੇ ਸੰਸਾਰ ਦੇ ਜਿਹੜੇ ਦੰਭ ਨੇ, ਦੰਭ ਨਾਮ ਹੁੰਦਾ ਪਖੰਡ ਦਾ, ਜਿਹੜੇ ਸੰਸਾਰ ਦੇ ਪਖੰਡ ਨੇ ਉਹਨਾਂ ਨੂੰ ਤੋੜਨ ਦੇ ਲਈ ਤੁਸੀਂ ਆਏ ਹੋਏ ਹੋ।
ਧੂਰਮ ਬਹੁਰੇ ਆਇਓ ਧੂਰਮ ਹੈ ਸੰਗ ਜਾ ਕੇ,
ਹੁਣ ਦੋ ਸਿੱਧ ਸਤਿਗੁਰਾਂ ਲਾਗੇ ਫੇਰ ਆਣ ਬੈਠੇ ਆ, ਇੱਕ ਹੈ ਊਰਮ ਤੇ ਦੂਜੇ ਦਾ ਨਾਮ ਹੈ ਧੂਰਮ।
ਮਾਨ ਵਾਸ ਕਹਾ ਪਾਉਣ ਰਹੇ ਥਾਨ ਕੋ,
ਇਹ ਕਹਿੰਦੇ ਮਨ ਦਾ ਵਾਸਾ ਕਿੱਥੇ ਹੈ ਤੇ ਜਿਹੜੀ ਪਾਉਣ ਹੈ ਉਹ ਕਿੱਥੇ ਰਹਿੰਦੀ ਹੈ ਇਸ ਬੌਡੀ ਕਾਇਆਂ ਦੇ ਅੰਦਰ।
ਕੌਣ ਹੋ ਨਰੇਸ਼ ਕੌਣ ਸੱਚ ਬਤਾਏ ਮੋਹੇ,
ਕੌਣ ਰਾਜਾ ਹੈ ਇਸ ਕਾਇਆ ਦੇ ਅੰਦਰ ਤੇ ਕੌਣ ਵਜ਼ੀਰ ਹੈ ਇਹ ਸਾਨੂੰ ਬਤਾਓ ਜੀ।
ਕੈਸੇ ਪਰੇ ਬੰਧ ਕੈਸੇ ਕੰਧਨ ਹੈ ਹਾਨ ਕੋ,
ਕਿਵੇਂ ਇਸ ਇਨਸਾਨ ਨੂੰ ਬੰਧਨ ਪੈਂਦੇ ਨੇ ਤੇ ਕਿਵੇਂ ਇਹਦਾ ਸਰੀਰ ਜਿਹੜਾ ਹੈ ਫਿਰ ਇਸ ਪ੍ਰਕਾਰ ਜਿਹੜਾ ਹੈ ਨਹਿ ਹਾਨ ਕੋ, ਜੇ ਕਾਇਮ ਰੱਖਣਾ ਹੋਵੇ ਤੇ ਉਹ ਕਿਵੇਂ ਕਾਇਮ ਰੱਖਿਆ ਜਾ ਸਕਦਾ ਹੈ।
ਉਹ ਹੈ ਗੁਰੂ ਚੇਲੇ ਕੌਣ ਸੁਖਦਾਈ ਭਾਉਣ,
ਇਹ ਪੁੱਛਦਾ ਹੈ ਫਿਰ ਤੁਹਾਡਾ ਗੁਰੂ ਕੌਣ ਹੈ ਤੇ ਤੁਸੀਂ ਇਸ ਪ੍ਰਕਾਰ ਕਿਹਦੇ ਚੇਲੇ ਬਣੇ ਹੋ, ਕਿਹੜਾ ਤੁਹਾਡਾ ਸੁਖਾਂ ਦਾ ਘਰ ਹੈ ਜਿਹਦੇ ਵਿੱਚ ਰਹਿੰਦੇ ਹੋ।
ਮਾਇਆ ਮੋਹ ਟੂਟੇ ਕੈਸੇ ਕਰੀਏ ਬਖਾਨ ਕੋ,
ਮਾਇਆ ਦਾ ਜਿਹੜਾ ਮੋਹ ਹੈ ਉਹ ਕਿਵੇਂ ਟੁੱਟ ਸਕਦਾ ਹੈ ਤੇ ਇਹ ਸਾਰਾ ਕੁਝ ਵਖਿਆਨ ਕਰੋ। ਊਰਮ ਤੇ ਧੂਰਮ ਨਾਮ ਦੇ ਦੋ ਸਿੱਧ ਨੇ, ਹੁਣ ਇਹਨਾਂ ਨੇ ਸਵਾਲ ਕੀਤੇ ਨੇ ਸਤਿਗੁਰੂ ਗੁਰੂ ਨਾਨਕ ਸਾਹਿਬ ਜੀ ਨੂੰ, ਇਹ ਸਾਰੇ ਇਕੱਠੇ ਹੀ ਸਵਾਲਾਂ ਦੀ ਝੜੀ ਲਾ ਦਿੱਤੀ ਹੈ।
ਲਿਹੋ ਸਿੱਖ ਗੋਰਖ ਕੀ ਮਾਨੀਏ ਬਚਨ ਮਮ,
ਨਾਲ ਹੀ ਇਹ ਕਹਿੰਦੇ ਆ ਵੀ ਸਾਡਾ ਬਚਨ ਮੰਨ ਕੇ ਸਾਡੇ ਗੁਰੂ ਗੋਰਖ ਦੀ ਸਿੱਖਿਆ ਵੀ ਲੈ ਲਓ ਤੁਸੀਂ।
ਆਈਏ ਪਰਮ ਪਦ ਜਾ ਕੇ ਨਾ ਸਮਾਨ ਕੋ,
ਉੱਚੀ ਪਦਵੀ ਪਾ ਲਵੋਗੇ ਜਿਸ ਯੋਗ ਮਤ ਦੇ ਸਮਾਨ ਬਰਾਬਰ ਹੋਰ ਕੋਈ ਨਹੀਂ ਹੈ।
ਪਵਿੱਤ ਰਿਦੇ ਮਨ ਬਾਸ ਜਾਨ ਨਾ ਵੇਖੇ ਪਾਉਣ ਥਾਨ।
ਧੰਨ ਗੁਰੂ ਨਾਨਕ ਸਾਹਿਬ ਪਾਤਸ਼ਾਹ ਜੀ ਨੇ ਇਹਨਾਂ ਦੇ ਪ੍ਰਸ਼ਨਾਂ ਦੇ ਉੱਤਰ ਦਿੱਤੇ। ਪਾਤਸ਼ਾਹ ਜੀ ਕਹਿੰਦੇ ਜਿਹੜਾ ਮਨ ਹੈ ਇਹ ਹਿਰਦੇ ਦੇ ਵਿੱਚ ਜਿਹੜਾ ਹੈ ਉਹ ਟਿਕਿਆ ਹੁੰਦਾ ਹੈ, ਹਿਰਦੇ ਦੇ ਵਿੱਚ ਰਹਿੰਦਾ ਹੈ। ਪਾਤਸ਼ਾਹ ਜੀ ਕਹਿੰਦੇ ਜਿਹੜੀ ਪਾਉਣ ਪੁੱਛਦੇ ਜੇ ਕਿੱਥੇ ਰਹਿੰਦੀ ਹੈ, ਪਾਤਸ਼ਾਹ ਕਹਿੰਦੇ ਪਾਉਣ ਦੀ ਗੰਢ ਨਾਭੀ ਦੇ ਵਿੱਚ ਹੁੰਦੀ ਹੈ, ਇੱਥੇ ਜਿਹੜੀ ਹੈ ਇੱਥੋਂ ਜਦੋਂ ਪਾਉਣ ਬਿਲਕੁਲ ਖਤਮ ਹੋ ਜਾਂਦੀ ਉਦੋਂ ਨਿਕਲਦੇ ਹਨ ਸਵਾਸ, ਤੋਂ ਪਾਤਸ਼ਾਹ ਜੀ ਕਹਿੰਦੇ ਨਾਭੀ ਦੇ ਵਿੱਚ ਪਾਉਣ ਰਹਿੰਦੀ ਹੈ। ਫਿਰ ਪਾਤਸ਼ਾਹ ਕਹਿੰਦੇ ਵੀ ਜਿਹੜਾ ਮਨ ਹੈ ਇਹੀ ਰਾਜਾ ਹੈ ਤੇ ਜਿਹੜੇ ਪ੍ਰਾਣ ਨੇ ਇਹ ਇਹਦੇ ਵਜ਼ੀਰ ਹਨ।
ਮਨ ਹੈ ਨਰੇਸ਼ ਪ੍ਰਾਣ ਸੱਚ ਬਖਾਨੀ ਹੈ,
ਮਨ ਨੂੰ ਰਾਜਾ ਸਮਝ ਲਓ ਤੇ ਪ੍ਰਾਣਾਂ ਨੂੰ ਇਹਦੇ ਵਜ਼ੀਰ ਸਮਝ ਲਵੋ।
ਵੇਖਾ ਕੇ ਬੇਕਾਰ ਰਚ ਬੰਧਨ ਭਰਤ ਜੀਓ,
ਪਾਤਸ਼ਾਹ ਕਹਿੰਦੇ ਬੰਧਨ ਇਨਸਾਨ ਨੂੰ ਇੱਦਾਂ ਪੈਂਦੇ ਨੇ ਜਦੋਂ ਵਿਖਿਆਂ ਦੇ ਵਿਕਾਰਾਂ ਨੂੰ ਰਚਦਾ ਹੈ।
ਦਸਵੇਂ ਦਰ ਪਾਉਣ ਰਹੇ ਕੰਧ ਨਹਿ ਹਾਨੀ ਹੈ,
ਪਾਤਸ਼ਾਹ ਕਹਿੰਦੇ ਸਰੀਰ ਨੂੰ ਕਾਇਮ ਰੱਖਣਾ ਹੋਵੇ ਤੁਸੀਂ ਪੁੱਛਦੇ ਜੇ ਤੇ ਦਸਵੇਂ ਦੁਆਰ ਵਿੱਚ ਜਿਹੜੀ ਪਾਉਣ ਚੜਾ ਕੇ, ਤੇ ਪਾਤਸ਼ਾਹ ਜੀ ਕਹਿੰਦੇ ਇਸ ਤਰੀਕੇ ਦੇ ਨਾਲ ਤੁਸੀਂ ਆਪਣੀ ਉਮਰ ਵਧਾਉਂਦੇ, ਪਾਤਸ਼ਾਹ ਕਹਿੰਦੇ ਸਾਨੂੰ ਪਤਾ ਹੈ, ਪਰ ਪਾਤਸ਼ਾਹ ਕਹਿੰਦੇ ਵੀ ਅਸੀਂ ਇਸ ਗੱਲ ਦਾ ਲਾਲਚ ਹੀ ਨਹੀਂ ਕਰਦੇ, ਇਸ ਕਰਕੇ ਅਸੀਂ ਆਪਣੇ ਸਿੱਖਾਂ ਨੂੰ ਇਹ ਜਿਹੜੇ ਹੈ ਨਾ ਪਾਉਣ ਚੜਾ ਕੇ ਦਸਵੇਂ ਦੁਆਰ ਵਿੱਚ ਤੇ ਲੰਬੀਆਂ ਉਮਰਾਂ ਹੰਢਾਉਣ ਦਾ ਮਹਾਰਾਜ ਪਾਤਸ਼ਾਹ ਜੀ ਕਹਿੰਦੇ ਲਾਲਚ ਹੀ ਨਹੀਂ ਦਿੰਦੇ। ਅਸੀਂ ਤਾਂ ਥੋੜੇ ਸਮੇਂ ਦੇ ਵਿੱਚ ਵੱਡੇ ਵੱਡੇ ਕਾਰਨਾਮੇ ਕਰਨ ਦੀਆਂ ਪਾਤਸ਼ਾਹ ਜੀ ਕਹਿੰਦੇ ਆਪਣੇ ਸਿੱਖਾਂ ਨੂੰ ਇਸ ਪ੍ਰਕਾਰ ਯੁਗਤੀਆਂ ਦੱਸਦੇ ਹੈ ਕਿ ਜਦੋਂ ਸੰਸਾਰ ਦੇ ਅੰਦਰ ਜਬਰ ਤੇ ਜ਼ੁਲਮ ਦੀ ਹੱਦ ਹੋ ਜਾਏ ਤੇ ਉਦੋਂ ਪਾਤਸ਼ਾਹ ਜੀ ਕਹਿੰਦੇ ਫਿਰ ਉਦੋਂ ਲੰਬੀ ਉਮਰ ਜੇ ਵਧਾਉਣ ਦਾ ਲਾਲਚ ਪਿਆ ਰਿਹਾ ਮਨ ਦੇ ਅੰਦਰ, ਕੁਰਬਾਨੀ ਕੌਣ ਦੇਵੇਗਾ, ਸ਼ਹਾਦਤ ਕੌਣ ਦੇਵੇਗਾ? ਪਾਤਸ਼ਾਹ ਕਹਿੰਦੇ ਇਸ ਵਾਸਤੇ ਇਸ ਲਾਲਚ ਵਿੱਚ ਹੀ ਨਹੀਂ ਅਸੀਂ ਪੈਂਦੇ।
ਦਸਵਾਂ ਦਰ ਪਾਉਣ ਰਹੇ ਕੰਧ ਨਹਿ ਹਾਨੀ ਹੈ,
ਇਸ ਲਈ ਪਾਤਸ਼ਾਹ ਕਹਿੰਦੇ ਤੁਹਾਡੇ ਮੁਤਾਬਕ ਦਸਵੇਂ ਦੁਆਰ ਵਿੱਚ ਪਾਉਣ ਚੜਾਈ ਹੋਵੇ, ਸਵਾਸ ਚੜਾਏ ਹੋਵਣ, ਕੰਧ ਨਹਿ ਹਾਨੀ ਹੈ, ਇਹ ਕੰਧਾ ਰੂਪ ਮੋਢਾ ਕੰਧਾ ਰੂਪ ਇਹ ਜਿਹੜਾ ਸਰੀਰ ਹੈ ਇਹਦੀ ਫਿਰ ਹਾਨੀ ਨਹੀਂ ਹੁੰਦੀ, ਲੰਬੀ ਉਮਰ ਵਧਾਉਂਦੇ ਹੋ।
ਗੁਰੂ ਹੈ ਸ਼ਬਦ ਧੁਨ ਚੇਲਾ ਹੈ ਸੁਰਤ ਤੇ।
ਪਾਤਸ਼ਾਹ ਕਹਿੰਦੇ ਹੁਣ ਤੁਸੀਂ ਜਿਹੜੇ ਹੋਰ ਸਵਾਲ ਕੀਤੇ ਹੈ ਕਿ ਤੁਹਾਡਾ ਗੁਰੂ ਕੌਣ ਹੈ ਤੇ ਕਿਸ ਦੇ ਤੁਸੀਂ ਚੇਲੇ ਜੇ, ਪਾਤਸ਼ਾਹ ਜੀ ਕਹਿੰਦੇ ਸ਼ਬਦ ਦੀ ਜਿਹੜੀ ਧੁਨ ਹੈ ਉਹ ਸਾਡਾ ਗੁਰੂ ਹੈ। ਜਿਹੜਾ ਪਾਤਸ਼ਾਹ ਜੀ ਕਹਿੰਦੇ ਸਾਡੀ ਆਪਣੀ ਸੁਰਤ ਹੈ, ਇਹਨੂੰ ਅਸੀਂ ਉਸ ਸ਼ਬਦ ਦੀ ਧੁਨ ਦਾ ਚੇਲਾ ਬਣਾਇਆ ਹੋਇਆ ਹੈ, ਉਹਦੇ ਮਗਰ ਲਾਇਆ ਹੋਇਆ ਹੈ।
ਭਾਮ ਸੁਖ ਦਾਈ ਤੁਰੀ ਪਦਵੀ ਪ੍ਰਮਾਨੀ ਹੈ।
ਪਾਤਸ਼ਾਹ ਕਹਿੰਦੇ ਹੈ ਕਿ ਸੁਖਾਂ ਦਾ ਧਾਮ ਤੁਸੀਂ ਪੁੱਛਿਆ ਹੈ। ਪਾਤਸ਼ਾਹ ਜੀ ਕਹਿੰਦੇ ਹੈ ਕਿ ਜਿਹੜੀ ਤੁਰੀਆ ਅਵਸਥਾ ਹੈ ਉਹਦੇ ਵਿੱਚ ਪਹੁੰਚ ਜਾਣਾ ਇਹ ਸੁਖਾਂ ਦਾ ਧਾਮ ਹੈ, ਇਹ ਆਨੰਦ ਦਾ ਥਾਂ ਹੈ।
ਗਿਆਨ ਹੋਏ ਆਵੇ ਮਾਇਆ ਮੋਹ ਟੁੱਟ ਜਾਵੇ ਤਬ।
ਫਿਰ ਪਾਤਸ਼ਾਹ ਨੇ ਫਰਮਾਇਆ ਵੀ ਤੁਸੀਂ ਪੁੱਛਿਆ ਵੀ ਮਾਇਆ ਦੇ ਬੰਧਨ ਕਿਵੇਂ ਟੁੱਟਣਗੇ। ਪਾਤਸ਼ਾਹ ਜੀ ਕਹਿੰਦੇ ਜਦੋਂ ਅੰਦਰ ਦਾ ਗਿਆਨ ਹੋ ਜਾਵੇ, ਅੰਦਰੋਂ ਗਿਆਨ ਜਿਹੜਾ ਹੈ ਉਹ ਪ੍ਰਗਟ ਹੋ ਜਾਏ, ਮਾਇਆ ਦੇ ਬੰਧਨ ਜਿਹੜੇ ਉਹ ਟੁੱਟ ਜਾਂਦੇ ਹਨ।
ਸੇਖ ਸਿੱਧਨ ਸਭ ਪਹਿਚਾਨੀ ਹੈ।
ਪਾਤਸ਼ਾਹ ਜੀ ਕਹਿੰਦੇ ਇਹ ਸਿੱਧ ਲੋਗੋ ਤੁਹਾਨੂੰ ਮੈਂ ਇਹ ਸਿੱਖਿਆ ਦੇ ਰਿਹਾ ਹਾਂ, ਸਾਰੇ ਪਹਿਚਾਣ ਲਵੋ ਤੇ ਸਮਝ ਲਵੋ।
ਸਵਈਆ ਧੰਗਰ ਪੂਛਤ ਸ੍ਰੀ ਗੁਰ ਸੂ।
ਹੁਣ ਤੀਸਰੇ ਸਿੱਧ ਦਾ ਨਾਮ ਆ ਗਿਆ, ਇਹ ਵੀ ਸਵਾਲ ਕਰਨ ਲੱਗ ਗਿਆ। ਧੰਗਰ ਨਾਮ ਦਾ ਇਹ ਸਿੱਧ ਹੈ, ਇਹ ਸਤਿਗੁਰੂ ਗੁਰੂ ਨਾਨਕ ਸਾਹਿਬ ਜੀ ਨੂੰ ਪੁੱਛਦਾ ਹੈ
ਕੌਣ ਪਿਤਾ ਕਹ ਕੋ ਮਹਿਤਾਰੀ।
ਤੁਹਾਡਾ ਪਿਤਾ ਕੌਣ ਹੈ ਤੇ ਤੁਹਾਡੀ ਮਾਤਾ ਕੌਣ ਹੈ।
ਜੋਗੀ ਕੇ ਭੋਗੀ ਕੇ ਸੋਗੀ ਕੇ ਦਹੋਂ।
ਜਾਂ ਤੁਸੀਂ ਜੋਗੀ ਹੋ ਕੇ ਜਾਂ ਗ੍ਰਿਸਤੀ ਹੋ ਭੋਗੀ ਹੋ, ਤੇ ਜਾਂ ਤੁਸੀਂ ਇਸ ਪ੍ਰਕਾਰ ਸੋਗੀ ਹੋ, ਜਾਂ ਤੁਸੀਂ ਚਿੰਤਾ ਵਿੱਚ ਰਹਿਣ ਵਾਲੇ ਹੋ, ਜਾਂ ਹਰਖੀ ਹੋ ਖੁਸ਼ੀ ਦੇ ਵਿੱਚ ਰਹਿਣ ਵਾਲੇ ਹੋ।
ਹਰਖੀ ਰਹਾ ਹੂੰ ਕਹੋ ਸਾਚੋ ਚਾਰੀ।
ਫਿਰ ਉਹ ਕਹਿੰਦਾ ਏ ਧੰਗਰ ਨਾਮ ਦਾ ਸਿੱਧ ਵੀ ਸੱਚ ਸੱਚ ਮੇਰਿਆਂ ਸਵਾਲਾਂ ਦਾ ਜਵਾਬ ਦੇਣਾ ਤੁਸਾਂ।
ਉਹ ਪ੍ਰਕਾਸ਼ ਜੰਜਾਲ ਮਿਟਾ।
ਕਿਸ ਦੇ ਨਾਲ ਜਿਹੜੇ ਜੰਜਾਲ ਜਿਹੜੇ ਨੇ, ਕਿਸ ਚੀਜ਼ ਦਾ ਪ੍ਰਕਾਸ਼ ਹੋਵੇ ਤੇ ਜੰਜਾਲ ਮਿਟਦੇ ਹਨ।
ਕਾਹੇ ਤੇ ਉਜਲ ਬੁੱਧ ਤੁਮਾਰੀ।
ਤੇ ਤੁਸੀਂ ਆਪਣੀ ਬੁੱਧ ਜੋ ਹੈ, ਅਕਲ ਜਿਹਾ ਉਹ ਜੋ ਹੈ, ਉਹਨੂੰ ਉਜਲ ਕਿਵੇਂ ਕੀਤਾ ਹੈ।
ਗੋਰਖ ਕੇ ਉਪਦੇਸ਼ ਲਈਏ।
ਇਹ ਵੀ ਫਿਰ ਇਹੀ ਕਹਿਣ ਲੱਗ ਗਿਆ ਧੰਗਰ ਨਾਮ ਦਾ ਜੋਗੀ ਹੈ, ਕਹਿੰਦਾ ਇਸ ਵਾਸਤੇ ਸਾਡੇ ਗੋਰਖ ਦਾ ਉਪਦੇਸ਼ ਲੈ ਲਵੋ।
ਜਗ ਦੇਹ ਅਜੀਤ ਰਹੇ ਨਹਿ ਹਾਰੀ।
ਇਸ ਜਗਤ ਦੇ ਵਿੱਚ ਤੁਹਾਡੀ ਦੇਹ ਜਿਹੜੀ ਉਹ ਹਾਰੇਗੀ ਨੀ ਤੇ ਤੁਸੀਂ ਲੰਬੀ ਉਮਰ ਭੋਗੋਗੇ, ਅਮਰ ਹੋ ਜਾਵੋਗੇ।
ਪੰਕਜ ਲੋਚਨ ਬੈਨ ਕਹੇ।
ਕਮਲ ਸਿਰਖੇ ਨੇਤਰਾਂ ਵਾਲੇ ਸਾਡੇ ਸੱਚੇ ਪਾਤਸ਼ਾਹ ਜੀ ਨੇ ਧੰਗਰ ਨਾਮ ਦੇ ਜੋਗੀ ਸਿੱਧ ਦੀ ਇਹ ਗੱਲ ਸੁਣ ਕੇ ਉੱਤਰ ਦਿੱਤਾ।
ਮੋਹੇ ਸੰਤੋਖ ਗਿਮਾ ਖਿਮਾ ਸ਼ੁਭ ਮਾਈ।
ਪਾਤਸ਼ਾਹ ਨੇ ਫਰਮਾਇਆ ਕਿ ਸੰਤੋਖ ਜਿਹੜਾ ਹੈ ਉਹ ਪਿਤਾ ਹੈ ਤੇ ਖਿਮਾ ਜਿਹੜੀ ਹੈ ਉਹ ਮਾਤਾ ਹੈ।
ਭੋਗ ਮੈਂ ਜੋਗ ਨਾ ਸੋਗ ਕਰਾਂ।
ਪਾਤਸ਼ਾਹ ਜੀ ਕਹਿੰਦੇ ਗ੍ਰਸਤ ਵਿੱਚ ਰਹਿੰਦਿਆਂ ਹੋਇਆਂ ਹੀ ਅਸੀਂ ਜੁੜੇ ਹੋਏ ਹਾਂ ਉਸ ਪਰਮਾਤਮਾ ਦੇ ਨਾਲ, ਤੇ ਸੋਗ ਜਿਹੜਾ ਉਹ ਅਸੀਂ ਦਿਲ ਵਿੱਚ ਕਦੇ ਕਰਦੇ ਹੀ ਨਹੀਂ ਹਾਂ।
ਅਰਖੋ ਨਹਿ ਨੀਰ ਜਿਉਂ ਕਾਂਜਰ ਹਾਈ।
ਤੇ ਨਾ ਅਸੀਂ ਕਦੇ ਜਿਹੜਾ ਕੋਈ ਲਾਭ ਪ੍ਰਾਪਤ ਹੋ ਜਾਏ ਤੇ ਅਸੀਂ ਨਾ ਖੁਸ਼ੀਆਂ ਵਿੱਚ ਝੂਮਣ ਲੱਗ ਜਾਂਦੇ ਹਾਂ। ਜੇ ਕਿਤੇ ਕੋਈ ਨੁਕਸਾਨ ਹੋ ਜਾਵੇ ਤੇ ਅਸੀਂ ਚਿੰਤਾ ਦੇ ਵਿੱਚ ਜਿਹੜਾ ਹੈ ਉਹ ਸੋਗ ਵਿੱਚ ਨਹੀਂ ਡੁੱਬਦੇ। ਇਸ ਵਾਸਤੇ ਪਾਤਸ਼ਾਹ ਕਹਿੰਦੇ ਨਾ ਹਰਖੀ ਹਾਂ ਨਾ ਸੋਗੀ ਹਾਂ। ਦੂਜੀ ਗੱਲ ਪਾਤਸ਼ਾਹ ਕਹਿੰਦੇ ਤੁਸੀਂ ਪੁੱਛਿਆ ਵੀ ਭੋਗੀ ਹੋ ਕੇ ਜੋਗੀ ਹੋ। ਮਹਾਰਾਜ ਪਾਤਸ਼ਾਹ ਕਹਿੰਦੇ ਗ੍ਰਿਸਤੀ ਵੀ ਹਾਂ ਤੇ ਜੋਗੀ ਵੀ ਹਾਂ, ਜੁੜੇ ਵੀ ਹੋਏ ਹਾਂ ਰੱਬ ਦੇ ਨਾਲ।
ਜੰਝਾਰ ਓਂਕਾਰ ਪ੍ਰਕਾਸ਼ ਮਿਟੇ।
ਪਾਤਸ਼ਾਹ ਨੇ ਫਰਮਾਇਆ ਕਿ ਉਹ ਓਂਕਾਰ ਦਾ ਜਦੋਂ ਪ੍ਰਕਾਸ਼ ਹਿਰਦੇ ਦੇ ਵਿੱਚ ਹੋ ਜਾਂਦਾ ਹੈ, ਉਦੋਂ ਜਿਹੜਾ ਇਸ ਪ੍ਰਕਾਰ ਸਾਰੇ ਜੰਜਾਲ ਜਿਹੜੇ ਨੇ ਉਹ ਮਿਟ ਜਾਂਦੇ ਹਨ।
ਉਜਲ ਬੁੱਧ ਸੁਹਾਈ।
ਗੁਰੂ ਨੂੰ ਮਿਲੀਏ ਤੇ ਗੁਰੂ ਪਾਤਸ਼ਾਹ ਇਨਸਾਨ ਦੀ ਆਪਣੇ ਸੇਵਕ ਦੀ ਬੁੱਧ ਨੂੰ ਉਜਲ ਕਰ ਦਿੰਦਾ ਹੈ, ਅਕਲ ਨੂੰ ਜਿਹੜਾ ਹੈ ਉਹ ਨਿਖਾਰ ਲਿਆ ਦਿੰਦਾ ਹੈ।
ਗੋਰਖ ਤੋਂ ਸੰਗ ਆਓ ਸਭ ਹੀ।
ਮਹਾਰਾਜ ਪਾਤਸ਼ਾਹ ਕਹਿੰਦੇ ਵੀ ਤੁਸੀਂ ਤਾਂ ਸਾਨੂੰ ਵਾਰ ਵਾਰ ਆਖੀ ਜਾਂਦੇ ਨਾ ਵੀ ਸਾਡੇ ਗੁਰੂ ਗੋਰਖ ਕੋਲੋਂ ਉਪਦੇਸ਼ ਲੈ ਲਾ, ਤੇ ਮਹਾਰਾਜ ਪਾਤਸ਼ਾਹ ਜੀ ਕਹਿੰਦੇ ਤੁਸੀਂ ਇੱਦਾਂ ਕਰੋ ਵੀ ਆਪਣੇ ਗੋਰਖ ਦੇ ਸਮੇਤ ਸਾਰੇ ਹੀ ਮੇਰੇ ਕੋਲ ਆਓ।
ਸਿੱਧ ਦੇ ਹੋਗੇ ਉਪਦੇਸ਼ ਬਣਾ।
ਅਸੀਂ ਤੁਹਾਨੂੰ ਬਣਾ ਸਵਾਰ ਕੇ ਉਪਦੇਸ਼ ਦੇਵਾਂਗੇ ਤੇ ਉਪਦੇਸ਼ ਦੇਣ ਦੇ ਲਈ ਆਏ ਹਾਂ।
ਹੁਣ ਗੋਰਖ ਸਮਝੀ ਹਿਰਦੈ ਅਦਕ ਵਿਭੂਤ ਦਿਖਾਏ।
ਹੁਣ ਗੋਰਖ ਜਿਹੜਾ ਹੈ ਭਾਵੇਂ ਉਹਨੂੰ ਪਤਾ ਸਤਿਗੁਰੂ ਪਾਤਸ਼ਾਹ ਜੀ ਦੀਆਂ ਕਲਾ ਸ਼ਕਤੀਆਂ ਦਾ, ਪਰ ਆਪਣਾ ਲਾਲਚ ਉਹਨੂੰ ਵੀ ਹੈਗਾ। ਉਹ ਵੀ ਅਜੇ ਵੀ ਸੋਚਦਾ ਹੈ ਵੀ ਜੇ ਐਡਾ ਸਿਆਣਾ ਤੇ ਇੰਨਾ ਸ਼ਕਤੀਆਂ ਵਾਲਾ ਪੁਰਖ ਕਿਤੇ ਵਾਕਿਆ ਜਿਹੜਾ ਹੈ ਉਹ ਇਸ ਪ੍ਰਕਾਰ ਸਾਡੇ ਇਸ ਮਜ਼ਹਬ ਦੇ ਵਿੱਚ ਆ ਜਾਏ, ਇਸ ਫਿਰਕੇ ਦੇ ਵਿੱਚ ਆ ਜਾਏ, ਤੇ ਯੋਗ ਮਤ ਜਿਹੜਾ ਉਹ ਬੜਾ ਪ੍ਰਸਿੱਧ ਹੋਏਗਾ। ਕਿਉਂਕਿ ਦੇਖੋ ਵੱਡੇ ਵੱਡੇ ਰਾਜਿਆਂ ਨੂੰ ਪ੍ਰਭਾਵਿਤ ਕਰਕੇ ਆਪਣੇ ਵਿੱਚ ਮਿਲਾ ਲੈਣਾ ਕੋਈ ਨਿੱਕੀ ਜਿਹੀ ਪ੍ਰਾਪਤੀ ਨਹੀਂ ਹੋਇਆ ਕਰਦੀ। ਰਾਜ ਭਾਗ ਨੂੰ ਛੱਡ ਕੇ, ਖਜ਼ਾਨਿਆਂ ਨੂੰ ਛੱਡ ਕੇ, ਫੌਜਾਂ ਦੇ ਉੱਪਰ ਹੁਕਮ ਚੱਲਦੇ ਹੋਏ ਛੱਡ ਕੇ, ਉਹ ਲੋਕ ਜਿਹੜੇ ਭਰਥਰੀ ਜੋਗੀ ਵਰਗੇ, ਗੋਪੀ ਚੰਦ ਵਰਗੇ ਇਹਦੇ ਚੇਲੇ ਬਣੇ ਹੋਏ ਸਨ। ਤੋ ਇਸ ਪ੍ਰਕਾਰ ਉਹਨੇ ਅਜੇ ਉਹਨੂੰ ਉਮੀਦ ਹੈ, ਉਹ ਸੋਚਦਾ ਵੀ ਸ਼ਾਇਦ ਮੇਰਾ ਜਿਹੜਾ ਹੈ ਉਹ ਜਿਹੜਾ ਦਾ ਹੈ ਉਹ ਚੱਲ ਜਾਏ। ਅਤੇ ਉਹ ਕਹਿੰਦਾ ਜੇ ਕਿਤੇ ਹੁਣ ਮੈਂ ਇਹਨੂੰ ਆਪਣੀ ਵਿਭੂਤੀ ਦਿਖਾਵਾਂ ਕਿ ਜਿਹੜੀਆਂ ਮੇਰੇ ਕੋਲ ਸ਼ਕਤੀਆਂ ਨੇ ਉਹਦੇ ਦੁਆਰਾ ਮੈਂ ਵਿਭੂਤੀ ਬਣਾ ਕੇ ਧਨ ਦੌਲਤ ਬਣਾ ਕੇ ਦਿਖਾਵਾਂ, ਸ਼ਾਇਦ ਇਹਦੇ ਉੱਪਰ ਅਸਰ ਪੈ ਜਾਏ।
ਆਨੋ ਨਿਜ ਮਾਰਗ ਵਿਖੇ ਮਨ ਹੈ ਮਨ ਹੈ ਲੋਭਾਏ।
ਜੇ ਕਿਤੇ ਮਨ ਵਿੱਚ ਇਹ ਲੋਭੀ ਹੋ ਕੇ ਇਸ ਗੱਲ ਦੇ ਪ੍ਰਤੀ ਮਨ ਜਾਏ ਤੇ ਫਿਰ ਆਪਣੇ ਮਾਰਗ ਵਿੱਚ ਇਸ ਨੂੰ ਲੈ ਆਵਾਂਗਾ ਨਾਨਕ ਤਪੀਆ ਨੂੰ।
ਖੱਪਰ ਦਿੱਤਾ ਨਾਥ ਨੇ ਬਾਲੇ ਕਾਲ ਬਿਲੋਕ।
ਇੱਕ ਖੱਪਰ ਦਿੱਤਾ ਹੈ ਇਹਨੇ ਗੋਰਖ ਨਾਥ ਨੇ। ਇਹ ਕਹਿੰਦਾ ਹੈ ਇਹ ਬਾਲਕੇ, ਕਿਉਂਕਿ ਉਮਰ ਵਿੱਚ ਸਤਿਗੁਰੂ ਪਾਤਸ਼ਾਹ ਜੀ ਦੇਖਣ ਨੂੰ ਲੱਗਦੇ ਸੀ ਵੀ ਇਹ ਛੋਟੇ ਆ ਇਹਨਾਂ ਤੋਂ, ਇਹ ਬਾਲਕਾ ਕਹਿ ਕੇ ਬੁਲਾਉਂਦੇ ਹੈ। ਉਹ ਖੱਪਰ ਦਿੱਤਾ ਹੈ ਕਿ ਇਹ ਬਾਲਕੇ ਉਹ ਦੂਰੀ ਤੇ ਚਲਿਆ ਜਾ, ਇੱਥੇ ਸਮੇਰ ਪਰਬਤ ਦੇ ਉੱਪਰ ਇੱਕ ਤਲਾਅ ਹੈ, ਉਹ ਤਲਾਅ ਦੇ ਵਿੱਚੋਂ ਇਹ ਪਾਣੀ ਦਾ ਭਰ ਕੇ ਲੈ ਕੇ ਆ।
ਪਾਣੀ ਆਨੋ ਤਹਾਂ ਤੇ ਹੂਜੈ ਸਦਾ ਅਸ਼ੋਕ।
ਇਸ ਵਾਸਤੇ ਸਾਨੂੰ ਨਾਥਾਂ ਨੂੰ ਉੱਥੋਂ ਲਿਆ ਕੇ ਪਾਣੀ ਪਿਲਾ, ਇਹ ਤੇਰੀ ਸੇਵਾ ਹੋਏਗੀ। ਇਸ ਵਾਸਤੇ ਹੂਜੈ ਸਦਾ ਅਸ਼ੋਕ, ਸ਼ੋਕ ਤੋਂ ਤੂੰ ਰਹਿਤ ਹੋ ਜਾਏਗਾ, ਭਾਵ ਤੈਨੂੰ ਆਨੰਦ ਮਿਲੇਗਾ ਜਦੋਂ ਤੂੰ ਸਾਨੂੰ ਜਿਹੜਾ ਉਹ ਪਾਣੀ ਪਿਲਾਏਗਾ।
ਲੇਕਰ ਗਮ ਨੇ ਤਾਲ ਢਿੱਗ ਮਾਣਕ ਲਾਲ ਵਿਸਾਲ।
ਸਤਿਗੁਰੂ ਮਹਾਰਾਜ ਪਾਤਸ਼ਾਹ ਜੀ ਉਸ ਖੱਪਰ ਨੂੰ ਲੈ ਕੇ ਤੇ ਸਤਿਗੁਰੂ ਮਹਾਰਾਜ ਉਸ ਤਲਾਅ ਦੇ ਕੋਲ ਗਏ, ਜਿਹੜਾ ਤਲਾਅ ਪਹਾੜਾਂ ਤੋਂ ਜਿਹੜੀਆਂ ਇਸ ਪ੍ਰਕਾਰ ਜਿਹੜੀ ਬਰਫ਼ ਹੈ ਉਹ ਮੈਲਟ ਹੋ ਕੇ ਆਪਣੇ ਆਪ ਜਿਹੜੇ ਝਰਨੇ ਚੱਲਦੇ ਪਾਣੀ ਦੇ, ਉਹ ਪਾਣੀ ਦੇ ਨਾਲ ਉਹ ਭਰਿਆ ਰਹਿੰਦਾ ਸੀਗਾ। ਹੁਣ ਇਹਨੇ ਗੋਰਖ ਨੇ ਕੀ ਕੀਤਾ, ਆਪਣੀ ਸ਼ਕਤੀ ਦੇ ਨਾਲ ਉਹਦੇ ਵਿੱਚ ਬੜੇ ਬੜੇ ਕੀਮਤੀ ਲਾਲ, ਜਿਨ੍ਹਾਂ ਦੀ ਹਜ਼ਾਰਾਂ ਲੱਖਾਂ ਰੁਪਏ ਕੀਮਤ ਹੁੰਦੀ ਹੈ, ਉਹ ਜਿਹੜੇ ਲਾਲ ਅਤੇ ਸੁੱਚੇ ਮੋਤੀ ਅਤੇ ਇਸ ਤਰ੍ਹਾਂ ਦੀਆਂ ਬੜੀਆਂ ਕੀਮਤੀ ਵਿਭੂਤੀਆਂ ਜਿਹੜੀਆਂ ਉਹ ਪੈਦਾ ਕਰ ਦਿੱਤੀਆਂ। ਹੁਣ ਜਿੱਥੋਂ ਇੱਥੇ ਪ੍ਰਸੰਗ ਪਹੁੰਚਿਆ ਅਤੇ ਭਾਈ ਗੁਰਦਾਸ ਸਾਹਿਬ ਨੇ ਉੱਥੇ ਫਿਰ ਪੌੜੀਆਂ ਲਿਖੀਆਂ ਨੇ, ਉਹ ਕਹਿੰਦੇ ਨੇ ਬਾਬੇ ਡਿੱਠੀ ਪਿਰਥ ਮੀਂਹ ਨਵੇਂ ਖੰਡ ਜਿੱਥੋਂ ਤੱਕ ਆਹੀ। ਪਾਤਸ਼ਾਹ ਕਹਿੰਦੇ ਸਤਿਗੁਰਾਂ ਨੇ ਅੰਤਰ ਧਿਆਨ ਹੋ ਕੇ ਦੇਖਿਆ ਭਈ ਸਾਰੀ ਪ੍ਰਿਥਵੀ ਦੇ ਉੱਤੇ ਕਿੱਥੇ ਕਿੱਥੇ ਸਾਨੂੰ ਪਹਿਲਾਂ ਜਾਣ ਦੀ ਲੋੜ ਹੈ, ਕਿੱਥੇ ਕਿੱਥੇ ਜ਼ਰੂਰੀ ਕੰਮ ਕਰਨ ਵਾਲੇ ਹੈ। ਤੋ ਸਤਿਗੁਰੂ ਮਹਾਰਾਜ ਦੀ ਦ੍ਰਿਸ਼ਟੀ ਦੇ ਵਿੱਚ ਫਿਰ ਇਹ ਲੋਕ ਸਿੱਧ ਲੋਕ ਵੀ ਆਏ। ਪਾਤਸ਼ਾਹ ਜੀ ਨੇ ਆਪਣੇ ਪ੍ਰੋਗਰਾਮ ਦੇ ਵਿੱਚ ਇਹ ਸਪੈਸ਼ਲ ਪ੍ਰੋਗਰਾਮ ਸ਼ਾਮਿਲ ਕੀਤਾ ਵੀ ਉੱਥੇ ਜਾਣਾ ਹੈ ਇਹਨਾਂ ਦੇ ਕੋਲ। ਭਾਈ ਗੁਰਦਾਸ ਸਾਹਿਬ ਜੀ ਲਿਖਦੇ ਨੇ ਬਾਬੇ ਡਿੱਠੀ ਪਿਰਥਮੀ ਨਵੇਂ ਖੰਡ ਜਿੱਥੋਂ ਤੱਕ ਆਹੀ, ਫਿਰ ਜਾਏ ਚੜਿਆ ਸੁਮੇਰ ਪਰ ਸਿੱਧ ਮੰਡਲੀ ਦ੍ਰਿਸ਼ਟੀ ਆਈ। ਹੁਣ ਪ੍ਰਸੰਗ ਬੇਸ਼ੱਕ ਇੰਨੇ ਦਿਨਾਂ ਦਾ ਚੱਲ ਰਿਹਾ ਸੁਮੇਰ ਪਰਬਤ ਨੂੰ ਚੜ੍ਹਨ ਦਾ, ਪਰ ਭਾਈ ਗੁਰਦਾਸ ਸਾਹਿਬ ਨੇ ਕਿਉਂਕਿ ਦੋ ਕੁ ਤਿੰਨ ਕੁ ਪੌੜੀਆਂ ਵਿੱਚ ਇਹ ਇਤਿਹਾਸ ਜਿਹੜਾ ਸੰਖੇਪ ਕਰਕੇ ਲਿਖ ਦਿੱਤਾ ਹੈ, ਇਹ ਪੌੜੀਆਂ ਤਾਂ ਆਪਾਂ ਅੱਜ ਪੜ੍ਹ ਰਹੇ ਹਾਂ। ਉਹ ਕਹਿੰਦੇ ਨੇ ਕਿ ਫਿਰ ਜਾਏ ਚੜਿਆ ਸੁਮੇਰ ਪਰ ਸਿੱਧ ਮੰਡਲੀ ਦ੍ਰਿਸ਼ਟੀ ਆਈ, ਚੌਰਾਸੀ ਹੀ ਸਿੱਧ ਗੋਰਖ ਆਦਿ ਮਨ ਅੰਦਰ ਗਿਣਤੀ ਵਰਤਾਈ। ਉਹ ਆਪਣੇ ਮਨ ਵਿੱਚ ਆਪਣੀਆਂ ਗਿਣਤੀਆਂ ਲਾਉਣ ਲੱਗ ਗਏ ਹੈ। ਮਨ ਅੰਦਰ ਗਿਣਤੀ ਵਰਤਾਈ ਸਿੱਧ ਪੁੱਛਣ ਸੁਣ ਬਾਲਿਆ, ਬਾਲਿਆ ਕਹਿ ਕੇ ਬੁਲਾਉਂਦੇ ਆ ਵੀ ਹੇ ਕਾਕਾ, ਇਹ ਆਪਣੇ ਵੱਲੋਂ ਇੱਦਾਂ ਬੋਲਦੇ ਹੈ। ਸਿੱਧ ਪੁੱਛਣ ਸੁਣ ਬਾਲਿਆ ਕੌਣ ਸ਼ਕਤ ਤੋਹੇ ਇੱਥੇ ਲਿਆਈ। ਕਹਿੰਦੇ ਵੀ ਇੱਥੇ ਸਾਡੇ ਤੋਂ ਬਿਨਾਂ ਤਾਂ ਕੋਈ ਆ ਹੀ ਨਹੀਂ ਸਕਦਾ, ਅਸੀਂ ਤਾਂ ਜਿਹੜੀਆਂ ਉਹ ਸਿੱਧੀਆਂ ਸਾਧੀਆਂ ਨੇ ਪ੍ਰਾਪਤ ਕੀਤੀਆਂ ਨੇ, ਤੂੰ ਕਿਵੇਂ ਆ ਗਿਆ। ਸਿੱਧ ਪੁੱਛਣ ਸੁਣ ਬਾਲਿਆ ਕੌਣ ਸ਼ਕਤ ਤੋਹੇ ਇੱਥੇ ਲਿਆਈ। ਭਾਈ ਗੁਰਦਾਸ ਜੀ ਲਿਖਦੇ ਵੀ ਅੱਗਿਓਂ ਸਤਿਗੁਰਾਂ ਨੇ ਉੱਤਰ ਦਿੱਤਾ, ਬਾਬਾ ਸਤਿਗੁਰੂ ਕਹਿੰਦੇ ਹਉ ਜਪਿਆ ਪਰਮੇਸ਼ਰੋ ਭਾਉ ਭਗਤ ਸੰਗ ਤਾੜੀ ਲਾਈ। ਮਹਾਰਾਜ ਕਹਿੰਦੇ ਅਸੀਂ ਆਪਣੇ ਪਰਮੇਸ਼ਰ ਦੀ ਬੰਦਗੀ ਕੀਤੀ ਹੈ, ਭਾਵਨਾ ਦੇ ਨਾਲ ਸ਼ਬਦ ਦੇ ਵਿੱਚ ਸੁਰਤ ਜੋੜੀ ਹੈ, ਅਤੇ ਅਸੀਂ ਤੇ ਆਸਾਨ ਹੀ ਚੜ੍ਹ ਆਏ ਹਾਂ, ਸਾਨੂੰ ਕੋਈ ਦਿੱਕਤ ਨਹੀਂ ਆਈ, ਸਾਨੂੰ ਕੋਈ ਮੁਸ਼ਕਲ ਨਹੀਂ ਆਈ। ਪਾਤਸ਼ਾਹ ਜੀ ਕਹਿੰਦੇ ਹਉ ਜਪਿਆ ਪਰਮੇਸ਼ਰੋ ਭਾਉ ਭਗਤ ਸੰਗ ਤਾੜੀ ਲਾਈ, ਸਿੱਧ ਪੁੱਛਣ ਸੁਣ ਬਾਲਿਆ ਆਪਣਾ ਨਾਂ ਤੁਮ ਦੇਹੋ ਬਤਾਈ। ਹੁਣ ਦੂਜੇ ਨੰਬਰ ਤੇ ਉਹਨਾਂ ਨੇ ਨਾਂ ਪੁੱਛ ਲਿਆ ਵੀ ਤੇਰਾ ਨਾਂ ਕੀ ਹੈ। ਬਾਬਾ ਆਖੇ ਨਾਥ ਜੀ ਨਾਨਕ ਨਾਮ ਜਪੇ ਗਤ ਪਾਈ। ਪਾਤਸ਼ਾਹ ਜੀ ਕਹਿੰਦੇ ਨਾਨਕ ਸਾਡਾ ਨਾਮ ਹੈ, ਰੱਬ ਦਾ ਜਾਪ ਕਰਕੇ ਭਗਤੀ ਕਰਕੇ ਅਸੀਂ ਐਡੀਆਂ ਐਡੀਆਂ ਵੱਡੀਆਂ ਪ੍ਰਾਪਤੀਆਂ ਕੀਤੀਆਂ। ਬਾਬਾ ਆਖੇ ਨਾਥ ਜੀ ਨਾਨਕ ਨਾਮ ਜਪੇ ਗਤ ਪਾਈ, ਨੀਚ ਕਹਾਏ ਊਚ ਘਰ ਆਈ। ਪਾਤਸ਼ਾਹ ਕਹਿੰਦੇ ਅਸੀਂ ਨਿਮਰਤਾ ਦੇ ਵਿੱਚ ਰਹਿ ਕੇ ਆਪਣੇ ਆਪ ਨੂੰ ਨੀਵੇਂ ਅਖਵਾਇਆ ਹੈ, ਜਦੋਂ ਅਸੀਂ ਨਿਮਰਤਾ ਦੇ ਵਿੱਚ ਗਏ ਹੈ ਤੇ ਪਾਤਸ਼ਾਹ ਕਹਿੰਦੇ ਰੱਬ ਨੇ ਸਾਨੂੰ ਇੰਨੀਆਂ ਸ਼ਕਤੀਆਂ ਦੇ ਦਿੱਤੀਆਂ ਵੀ ਅਸੀਂ ਉੱਚੀਆਂ ਬੁਲੰਦੀਆਂ ਦੇ ਉੱਤੇ ਆਤਮਕ ਤੌਰ 'ਤੇ ਅਤੇ ਸਰੀਰਕ ਤੌਰ 'ਤੇ ਵੀ ਜਿਹੜੇ ਉਹ ਪਹੁੰਚ ਸਕਦੇ ਹੈ। ਇੱਥੇ ਪੌੜੀ ਜਿਹੜੀ ਹੋ ਗਈ ਪੂਰੀ, ਅਤੇ ਫਿਰ ਅੱਗੇ ਬਚਨ ਭਾਈ ਗੁਰਦਾਸ ਸਾਹਿਬ ਜੀ ਫਿਰ ਸ਼ੁਰੂ ਕਰਦੇ ਹੈ। ਉਹ ਕਹਿੰਦੇ ਹੈ ਭਾਈ, ਪੁੱਛਣ ਸਿੱਧ ਸੁਣ ਨਾਨਕਾ, ਮਾਤ ਲੋਕ ਵਿੱਚ ਕਿਆ ਵਰਤਾਰਾ। ਆਪਣੇ ਆਪ ਵਿੱਚ ਉਹ ਸਵਰਗ ਮੰਨੀ ਬੈਠੇ ਸੀ ਵੀ ਜਿੱਥੇ ਅਸੀਂ ਬੈਠੇ ਉੱਚੀਆਂ ਜਗ੍ਹਾ 'ਤੇ, ਅਸੀਂ ਬੈਕੁੰਠ ਧਾਮ ਵਿੱਚ ਬੈਠੇ ਹਾਂ। ਜਿਹੜੇ ਮੈਦਾਨੀ ਇਲਾਕੇ ਨੇ ਭਾਰਤ ਦੇ ਅੰਦਰ, ਅਤੇ ਉਹ ਮਾਤ ਲੋਕ ਹੈ, ਉਹ ਗੁਰੂ ਨਾਨਕ ਸਾਹਿਬ ਨੂੰ ਉੱਥੇ ਦੀ ਖਬਰਸਾਰ ਪੁੱਛਦੇ ਹੈ। ਸਿੱਧ ਪੁੱਛਣ ਸੁਣ ਨਾਨਕਾ, ਮਾਤ ਲੋਕ ਵਿੱਚ ਕਿਆ ਵਰਤਾਰਾ। ਸਭ ਸਿੱਧੀ ਇਹ ਬੁੱਝਿਆ, ਕਲ ਤਾਰਨ ਨਾਨਕ ਅਵਤਾਰਾ। ਉਹਨਾਂ ਨੇ ਇਹ ਗੱਲ ਵੈਸੇ ਸਮਝ ਲਈ ਵੀ ਇਹ ਸ਼੍ਰੀ ਨਾਨਕ ਸਾਹਿਬ ਉਹੋ ਹੀ ਹੈ ਜਿਹੜੀ ਸਾਡੀ ਵਿੱਦਿਆ ਦੇ ਵਿੱਚ ਆਉਂਦਾ ਸੀ ਕਿ ਕਲਯੁੱਗ ਦਾ ਉਧਾਰ ਕਰਨ ਲਈ ਨਾਨਕ ਨਾਮ ਦਾ ਪੈਗੰਬਰ ਪੈਦਾ ਹੋਣਾ ਹੈਗਾ ਇਹੀ ਹੈ। ਪਰ ਉਹ ਕਹਿੰਦੇ ਅਸੀਂ ਯਤਨ ਕਰਨਾ ਵੀ ਜੇ ਸਾਡੇ ਵਿੱਚ ਰਲ ਜਾਏ। ਹੁਣ ਉਹ ਕਹਿੰਦੇ ਨੇ ਕਿ ਸਭ ਸਿੱਧੀ ਇਹ ਬੁੱਝਿਆ, ਕਲ ਤਾਰਨ ਨਾਨਕ ਅਵਤਾਰਾ। ਉਹ ਕੀ ਕਰਦੇ ਹੈ, ਉਹਨਾਂ ਨੇ ਤਿਆਰੀ ਕਰ ਲਈ ਵੀ ਹੁਣ ਆਪਾਂ ਇਹਨੂੰ ਆਪਣੇ ਵਿੱਚ ਰਲਾਉਣਾ ਹੈ, ਅਤੇ ਰਲਾਉਣਾ ਕਿਹੜੇ ਤਰੀਕੇ ਦੇ ਨਾਲ ਹੈ। ਗੋਰਖ ਨੇ ਆਖਿਆ ਵੀ ਮੈਂ ਵਿਭੂਤੀ ਪੈਦਾ ਕਰ ਦਿੰਦਾ ਉਸ ਤਲਾਅ ਦੇ ਅੰਦਰ, ਜਦੋਂ ਜਾਏਗਾ ਸਾਡਾ ਕੌਤਕ ਦੇਖ ਕੇ ਇਹ ਪ੍ਰਭਾਵਿਤ ਹੋ ਜਾਏਗਾ, ਇਹ ਸੋਚੇਗਾ ਕਿ ਵਾਕਿਆ ਜਿਹੜੀ ਹੈ ਇਹ ਗੋਰਖ ਦੇ ਵਿੱਚ ਬੜੀ ਸ਼ਕਤੀ ਹੈ। ਉੱਥੇ ਬਚਨ ਭਾਈ ਗੁਰਦਾਸ ਸਾਹਿਬ ਜੀ ਦੇ ਆਉਂਦੇ ਨੇ, ਸਿੱਧ ਪੁੱਛਣ ਸੁਣ ਨਾਨਕਾ, ਮਾਤ ਲੋਕ ਵਿੱਚ ਕਿਆ ਵਰਤਾਰਾ। ਸਭ ਸਿੱਧੀ ਇਹ ਬੁੱਝਿਆ, ਕਲ ਤਾਰਨ ਨਾਨਕ ਅਵਤਾਰਾ। ਬਾਬਾ ਆਖੇ ਨਾਥ ਜੀ, ਸੱਚ ਚੰਦਰਮਾ ਕੂੜ ਅੰਧਿਆਰਾ, ਕੂੜ ਅਮਾਵਸ ਵਰਤਿਆ ਹਉ ਭਾਲਣ ਚੜਿਆ ਸੰਸਾਰਾ। ਪਾਤਸ਼ਾਹ ਕਹਿੰਦੇ ਮਾਤ ਲੋਕ ਦਾ ਕੀ ਹਾਲ ਸੁਣਾਈਏ ਤੁਹਾਨੂੰ, ਉੱਥੇ ਸੱਚ ਰੂਪ ਚੰਦਰਮਾ ਤਾਂ ਲੱਭਿਆ ਹੀ ਨਹੀਂ ਲੱਭਦਾ, ਤੇ ਜਿਵੇਂ ਮੱਸਿਆ ਦੀ ਕਾਲੀ ਬੋਲੀ ਰਾਤ ਹੁੰਦੀ ਹੈ, ਇਵੇਂ ਕੂੜ ਦਾ ਝੂਠ ਦਾ ਜਿਹੜਾ ਉਹ ਹਨੇਰਾ ਹੀ ਹਨੇਰਾ ਆਸੇ ਪਾਸੇ ਛਾਇਆ ਹੋਇਆ। ਪਰ ਅਸੀਂ ਸੱਚ ਰੂਪ ਚੰਦਰਮੇ ਨੂੰ ਲੱਭਣ ਵਾਸਤੇ ਪਾਤਸ਼ਾਹ ਜੀ ਕਹਿੰਦੇ ਤੁਰੇ ਹਾਂ। ਜਿੱਥੇ ਜਿੱਥੇ ਵੀ ਸੱਚ ਰੂਪ ਚੰਦਰਮਾ ਲੱਭੇਗਾ ਉਹਨੂੰ ਅਸੀਂ ਜਗਤ ਵਿੱਚ ਪ੍ਰਗਟ ਕਰਨ ਦੇ ਵਿੱਚ ਪਾਤਸ਼ਾਹ ਕਹਿੰਦੇ ਮਦਦ ਕਰਾਂਗੇ। ਬਾਬਾ ਆਖੇ ਨਾਥ ਜੀ, ਸੱਚ ਚੰਦਰਮਾ ਕੂੜ ਅੰਧਾਰਾ, ਕੂੜ ਅਮਾਵਸ ਵਰਤਿਆ ਹਉ ਭਾਲਣ ਚੜਿਆ ਸੰਸਾਰਾ। ਪਾਪ ਗ੍ਰਾਸੀ ਪ੍ਰਥਮੀ, ਧੌਲ ਖੜਾ ਧਰ ਹੇਠ ਪੁਕਾਰਾ। ਪਾਤਸ਼ਾਹ ਜੀ ਕਹਿੰਦੇ ਹੈ ਕਿ ਧਰਮ ਰੂਪ ਜਿਹੜਾ ਬਲਦ ਹੈ, ਪਾਤਸ਼ਾਹ ਕਹਿੰਦੇ ਦੁਨੀਆਂ ਕਹਿੰਦੀ ਕਿ ਇੱਕ ਬਲਦ ਦੇ ਸਿੰਘ ਦੇ ਉੱਤੇ ਧਰਤੀ ਖੜੀ ਹੈ, ਤੇ ਪਾਤਸ਼ਾਹ ਕਹਿੰਦੇ ਉਹਨਾਂ ਨੂੰ ਤੇ ਲੱਗ ਗਿਆ ਭੁਲੇਖਾ, ਦੱਸਣ ਵਾਲਿਆਂ ਤਾਂ ਇਹ ਦੱਸਿਆ ਹੋਇਆ ਵੀ ਧਰਮ ਰੂਪ ਬਲਦ ਹੈ, ਧਰਮ ਰੂਪ ਬਲਦ, ਤੇ ਜਿਹੜਾ ਧਰਮ ਜਦ ਤੱਕ ਕਾਇਮ ਹੈ ਤਦ ਤੱਕ ਧਰਤੀ ਕਾਇਮ ਹੈ, ਤੇ ਜੇ ਧਰਮ ਮਰ ਗਿਆ ਤੇ ਸਮਝੋ ਧਰਤੀ ਦੇ ਉੱਤੇ ਵੀ ਜਿਹੜਾ ਹੈ ਉਹ ਖਾਤਮਾ ਹੋ ਜਾਣਾ ਸਾਰਾ। ਪਾਤਸ਼ਾਹ ਕਹਿੰਦੇ ਕਹਿਣ ਵਾਲਿਆਂ ਤਾਂ ਇੱਦਾਂ ਆਖਿਆ, ਸਮਝਣ ਵਾਲਿਆਂ ਹੋਰ ਸਮਝ ਲਿਆ। ਪਾਤਸ਼ਾਹ ਜੀ ਕਹਿੰਦੇ ਹੈ ਪਾਪ ਗ੍ਰਾਸੀ ਪ੍ਰਥਮੀ, ਧੌਲ ਖੜਾ ਧਰ ਹੇਠ ਪੁਕਾਰਾ। ਜੋਗੀ ਗਿਆਨ ਵਿਹੂਣਿਆ, ਨਿਸ ਦਿਨ ਅੰਗ ਲਗਾਇਨ ਸ਼ਾਰਾ। ਸਿੱਧ ਛੱਪ ਬੈਠੇ ਪਰਬਤੀ, ਕੌਣ ਜਗੱਤਰ ਕੋ ਪਾਰ ਉਤਾਰਾ। ਤੁਸੀਂ ਸਿੱਧ ਜਿਹੜੇ ਉਹ ਪਰਬਤ ਦੇ ਵਿੱਚ ਆ ਕੇ ਲੁਕ ਛਿਪ ਕੇ ਬੈਠੇ ਹੋਏ ਜੇ, ਮਾਤ ਲੋਕ ਦੇ ਉੱਪਰ ਵਸਦੀਆਂ ਹੋਈਆਂ ਬਸਤੀਆਂ ਵਿੱਚ ਰਹਿਣ ਵਾਲੇ ਲੋਕਾਂ ਦਾ ਪਾਰ ਉਤਾਰਾ ਕੌਣ ਕਰੇਗਾ। ਸਿੱਧ ਛੱਪ ਬੈਠੇ ਪਰਬਤੀ, ਕੌਣ ਜਗੱਤਰ ਕੋ ਪਾਰ ਉਤਾਰਾ। ਜੋਗੀ ਗਿਆਨ ਵਿਹੂਣਿਆ, ਨਿਸ ਦਿਨ ਅੰਗ ਲਗਾਏ ਨਿਸ਼ਾਰਾ। ਬਾਜ ਗੁਰੂ ਡੁੱਬਾ ਜਗ ਸਾਰਾ। ਪਾਤਸ਼ਾਹ ਜੀ ਕਹਿੰਦੇ ਸੱਚਾ ਗੁਰੂ ਨਹੀਂ ਨਾ ਮਿਲਿਆ, ਇਸ ਕਰਕੇ ਦੁਨੀਆਂ ਡੁੱਬਦੀ ਜਾਂਦੀ ਹੈ ਸਾਰੀ ਦੀ ਸਾਰੀ। ਭਾਈ ਗੁਰਦਾਸ ਸਾਹਿਬ ਨੇ ਦੂਜੀ ਪੌੜੀ ਪੂਰੀ ਕਰ ਦਿੱਤੀ। ਤੀਜੀ ਪੌੜੀ ਦੇ ਵਿੱਚ ਉਹ ਕਹਿੰਦੇ ਨੇ ਸਿੱਧੀ ਮਨੇ ਵਿਚਾਰਿਆ, ਬਹੁ ਵਚਨ ਬਣਾ ਕੇ, ਸਿੱਧੀ ਧੱਦੇ ਦੀ ਬਿਹਾਰੀ ਦੇ ਉੱਤੇ ਬਿੰਦੀ ਲਾ ਕੇ ਬਹੁ ਵਚਨ ਬਣਾ ਕੇ, ਸਾਰਿਆਂ ਸਿੱਧਾਂ ਨੇ ਇਹ ਵਿਚਾਰ ਕੀਤੀ। ਸਿੱਧੀ ਮਨੇ ਵਿਚਾਰਿਆ, ਕਿਵੇਂ ਦਰਸ਼ਨ ਇਹ ਲੇਵੈ ਬਾਲਾ। ਦਰਸ਼ਨ ਨਾਮ ਹੁੰਦਾ ਗੁਰ ਦੀਖਿਆ ਦਾ, ਵੀ ਕਿਵੇਂ ਸਾਡੀ ਗੁਰ ਦੀਖਿਆ ਇਹ ਲੈ ਸਕਦਾ ਹੈ। ਸਿੱਧੀ ਮਨੇ ਵਿਚਾਰਿਆ, ਕਿਵੇਂ ਦਰਸ਼ਨ ਇਹ ਲੇਵੈ ਬਾਲਾ। ਐਸਾ ਜੋਗੀ ਕੱਲੀ ਮਾਹੇ, ਕੱਲੀ ਮੀਨਜ ਹੈ ਕਲਯੁੱਗ ਦਾ। ਐਸਾ ਜੋਗੀ ਕੱਲੀ ਮਾਹੇ, ਹਮਰੈ ਪੰਥ ਕਰੈ ਉਜਿਆਲਾ। ਖੱਪਰ ਦਿੱਤਾ ਨਾਥ ਜੀ, ਪਾਣੀ ਭਰ ਲੈਵਣ ਉੱਠ ਚਾਲਾ। ਜਿੱਥੇ ਇਤਿਹਾਸ ਹੁਣ ਪਹੁੰਚਿਆ ਸੀ ਨਾ, ਉਧਰੋਂ ਆਪਾਂ ਭਾਈ ਗੁਰਦਾਸ ਸਾਹਿਬ ਦਾ ਲਿਖਿਆ ਇਤਿਹਾਸ ਉੱਥੇ ਮਿਲਾਇਆ ਹੈ। ਭਾਈ ਗੁਰਦਾਸ ਸਾਹਿਬ ਕਹਿੰਦੇ ਖੱਪਰ ਦਿੱਤਾ ਨਾਥ ਜੀ, ਪਾਣੀ ਭਰ ਲੈਵਣ ਉੱਠ ਚਾਲਾ। ਜਾਂ ਬਾਬਾ ਆਇਆ ਪਾਣੀਐ, ਡਿੱਠੇ ਰਤਨ ਜਿਵੇ ਹਰ ਲਾਲਾ। ਜਦੋਂ ਸਤਿਗੁਰੂ ਨਾਨਕ ਸਾਹਿਬ ਉਸ ਤਲਾਅ ਤੇ ਗਏ ਨੇ ਪਾਣੀ ਲੈਣ ਲਈ, ਉਹ ਸਾਰਾ ਜਿਹੜਾ ਸੀ ਰਤਨ ਜਵੇਹਰ ਤੇ ਲਾਲਾਂ ਦੇ ਨਾਲ ਗੋਰਖਨਾਥ ਨੇ ਜਿਹੜਾ ਭਰਿਆ ਹੋਇਆ ਸੀਗਾ। ਹੁਣ ਇੱਥੋਂ ਗਾੜੀ ਭਾਈ ਗੁਰਦਾਸ ਸਾਹਿਬ ਕਹਿੰਦੇ ਹੋਏ ਸਤਿਗੁਰ ਅਗਮ ਅਗਾਧ ਪੁਰਖ ਕਿਹੜਾ ਝੱਲੇ ਗੁਰੂ ਦੀ ਝਾਲਾ। ਸਾਡੇ ਸਤਿਗੁਰੂ ਦੀ ਝਾਲ ਕੌਣ ਝੱਲ ਸਕਦਾ ਜੇ ਸਤਿਗੁਰੂ ਮਹਾਰਾਜ ਜੀ ਦੇ ਨਾਲ ਸ਼ਕਤੀਆਂ ਦਿਖਾ ਕੇ ਜਿਹੜੇ ਲੜ ਰਹੇ ਨੇ। ਭਾਈ ਗੁਰਦਾਸ ਸਾਹਿਬ ਕਹਿੰਦੇ ਸਾਡੇ ਸਤਿਗੁਰੂ ਦੀ ਤਾਪ ਕੌਣ ਝੱਲ ਸਕਦਾ। ਸਤਿਗੁਰੂ ਅਗਮ ਅਗਾਧ ਪੁਰਖ ਕਿਹੜਾ ਝੱਲੈ ਗੁਰੂ ਦੀ ਝਾਲਾ। ਉੱਥੇ ਫਿਰ ਵੱਖ ਵੱਖ ਵਿਦਵਾਨਾਂ ਨੇ ਦੋ ਚਾਰ ਗੱਲਾਂ ਅਲੱਗ ਅਲੱਗ ਲਿਖੀਆਂ। ਕੁਝ ਵਿਦਵਾਨ ਲਿਖਦੇ ਆ ਕਿ ਸਤਿਗੁਰਾਂ ਨੇ ਆਣ ਕੇ ਉਲਟਾ ਗੋਰਖ ਨੂੰ ਇਹ ਗੱਲ ਕਹਿ ਕੇ ਝੂਠਿਆਂ ਕਰ ਦਿੱਤਾ ਵੀ ਤੂੰ ਕਹਿੰਦਾ ਮੈਨੂੰ ਤਿੰਨਾਂ ਲੋਕਾਂ ਦੇ ਵਿੱਚ ਸੂਝੀ ਹੈ, ਜਿੱਥੇ ਵੀ ਜੋ ਕੁਝ ਹੈਗਾ ਤੈਨੂੰ ਤਾਂ ਕੁਝ ਦੂਰੀ ਦੇ ਉੱਤੇ ਤਲਾਅ ਦੇ ਵਿੱਚ ਪਾਣੀ ਦਾ ਹੀ ਨਹੀਂ ਪਤਾ, ਉੱਥੇ ਤੇ ਪਾਣੀ ਨਹੀਂ ਹੈਗਾ। ਕੁਝ ਵਿਦਵਾਨ ਕਹਿੰਦੇ ਵੀ ਏਦਾਂ ਝੂਠਿਆਂ ਕੀਤਾ। ਕੁਝ ਵਿਦਵਾਨਾਂ ਨੇ ਪੋਥੀ ਸਾਹਿਬ ਵਿੱਚ ਲਿਖਿਆ ਭਈ ਸਤਿਗੁਰੂ ਅਗਮ ਅਗਾਧ ਪੁਰਖ ਕਿਹੜਾ ਝੱਲੈ ਗੁਰੂ ਦੀ ਝਾਲਾ। ਉਹ ਕਹਿੰਦੇ ਇਹਦਾ ਇਹ ਭਾਵ ਸੀ ਸਤਿਗੁਰਾਂ ਨੇ ਉਹ ਤਲਾਅ ਹੀ ਉੱਥੋਂ ਅਲੋਪ ਕਰ ਦਿੱਤਾ ਆਪਣੀ ਦ੍ਰਿਸ਼ਟੀ ਤੇ ਸ਼ਕਤੀ ਦੇ ਨਾਲ। ਉਹਨਾਂ ਨੇ ਬਣਾਏ ਉੱਥੇ ਰਤਨ ਜਵੇਹਰ ਤੇ ਲਾਲ। ਸਤਿਗੁਰੂ ਮਹਾਰਾਜ ਪਾਤਸ਼ਾਹ ਨੇ ਉੱਥੋਂ ਸਾਰੀ ਉਹ ਪ੍ਰਕਿਰਤੀ ਦਾ ਜਿਹੜਾ ਪਸਾਰਾ ਸੀ ਸਾਰਾ ਹੀ ਅਲੋਪ ਕਰ ਦਿੱਤਾ, ਉੱਥੇ ਲੱਭੇ ਹੀ ਕੁਝ ਨਾ। ਫਿਰ ਆਇਆ ਗੁਰਨਾਥ ਜੀ, ਸਤਿਗੁਰੂ ਮਹਾਰਾਜ ਵਾਪਸ ਆਏ। ਪਾਣੀ ਠੌੜ ਨਹੀਂ ਉਸ ਤਾਲਾ। ਪਾਤਸ਼ਾਹ ਕਹਿੰਦੇ ਜਾ ਕੇ ਵੇਖੋ ਉੱਥੇ ਪਾਣੀ ਹੈਗਾ ਵੀ ਹੈ, ਤੁਹਾਨੂੰ ਆਪ ਹੀ ਨਹੀਂ ਪਤਾ। ਫਿਰ ਆਇਆ ਗੁਰਨਾਥ ਜੀ, ਪਾਣੀ ਠੌੜ ਨਹੀਂ ਉਸ ਤਾਲਾ। ਅੱਗੇ ਫਿਰ ਭਾਈ ਗੁਰਦਾਸ ਸਾਹਿਬ ਕਹਿੰਦੇ ਸ਼ਬਦ ਜਿੱਤੀ ਸਿੱਧ ਮੰਡਲੀ ਕੀ ਤੁਸ ਆਪਣਾ ਪੰਥ ਨਿਰਾਲਾ, ਕਲਯੁਗ ਨਾਨਕ ਨਾਮ ਸੁਖਾਲਾ। ਸ਼ਬਦ ਦੇ ਨਾਲ ਉੱਥੇ ਵਿਚਾਰਾਂ ਦੀ ਜਿਹੜੀ ਹੈ ਉਹ ਲੜਾਈ ਹੋਈ, ਵਿਚਾਰਾਂ ਦੀ ਜੰਗ ਹੋਈ। ਉਸ ਵਿਚਾਰਧਾਰਾ ਦੀ ਜੰਗ ਦੇ ਵਿੱਚ ਸ਼ਬਦ ਦੇ ਦੁਆਰਾ ਸਤਿਗੁਰੂ ਗੁਰੂ ਨਾਨਕ ਸਾਹਿਬ ਪਾਤਸ਼ਾਹ ਨੇ ਇਹ ਸਿੱਧ ਮੰਡਲੀ ਨੂੰ ਜਿੱਤਿਆ ਤੇ ਪਾਤਸ਼ਾਹ ਨੇ ਕੀ ਤੋਸ ਆਪਣਾ ਪੰਥ ਨਿਰਾਲਾ। ਜੇ ਅਜੇ ਵੀ ਕੋਈ ਸਵਾਲ ਕਰ ਦੇਵੇ ਵੀ ਇਹ ਪੰਥ ਵੱਖਰਾ ਹੈ ਕਿ ਜਾਂ ਕਿਸੇ ਦੇ ਵਿੱਚੋਂ ਨਿਕਲਿਆ, ਤੇ ਭਾਈ ਗੁਰਦਾਸ ਸਾਹਿਬ ਲਿਖ ਰਹੇ ਉਹ ਕਹਿੰਦੇ ਸਤਿਗੁਰੂ ਨੇ ਉਸ ਦਿਨ ਹੀ ਦਿਖਾਲ ਦਿੱਤਾ ਵੀ ਇਹ ਮੇਰਾ ਨਿਰਾਲਾ ਪੰਥ ਹੈ। ਇਸੇ ਹੀ ਨਿਰਾਲੇ ਪੰਥ ਨੂੰ ਸੰਪੂਰਨਤਾ ਦੇ ਕੇ ਕਲਗੀਧਰ ਪਾਤਸ਼ਾਹ ਜੀ ਨੇ ਇੱਕ ਵਾਅਦਾ ਕਰ ਲਿਆ ਬੜਾ ਵੱਡਾ। ਮਹਾਰਾਜ ਕਹਿੰਦੇ ਬੰਦਗੀ ਦਾ ਭੰਡਾਰ ਅੱਗੇ ਹੀ ਬਹੁਤ ਵੱਡਾ ਹੈਗਾ ਪਰ ਮਿਲੇਗਾ ਉਹਨੂੰ ਜਿਹੜਾ ਨਿਰਾਲਾ ਬਣ ਕੇ ਰਹੇਗਾ। ਪਾਤਸ਼ਾਹ ਕਹਿੰਦੇ ਜਬ ਲਗ ਖਾਲਸਾ ਰਹੇ ਨਿਆਰਾ, ਤਬ ਲਗ ਤੇਜ ਦਿਉ ਮੈਂ ਸਾਰਾ, ਜਬ ਇਹ ਗਹਿ ਵਿਪਰਨ ਕੀ ਰੀਤ, ਮੈਂ ਨਾ ਕਰੂੰ ਇਨਕੀ ਪ੍ਰਤੀਤ। ਪ੍ਰਤੀਤ ਹੁੰਦਾ ਵਿਸ਼ਵਾਸ। ਮਾਂ ਕਹਿੰਦੇ ਮੈਂ ਨੀ ਵਿਸ਼ਵਾਸ ਕਰਾਂਗਾ ਜੇ ਮੇਰਾ ਸਿੱਖ ਵੀ ਸਦਵਾਈ ਜਾਂਦਾ ਹੈ ਤੇ ਜਾ ਕੇ ਮੱਥੇ ਹੋਰਨਾਂ ਨੂੰ ਵੀ ਟੇਕੀ ਜਾਂਦਾ ਤੇ। ਪਾਤਸ਼ਾਹ ਜੀ ਕਹਿੰਦੇ ਫਿਰ ਮੇਰਾ ਇਹਦੇ ਤੇ ਕੋਈ ਵਿਸ਼ਵਾਸ ਨਹੀਂ ਹੋਏਗਾ ਜੇ ਨਿਆਰਾ ਬਣ ਕੇ ਰਹੇਗਾ। ਹੁਣ ਨਿਆਰਾਪਨ ਸਾਧ ਸੰਗਤ ਜੀ, ਗੁਫਤਾਰ, ਰਫਤਾਰ ਤੇ ਦਸਤਾਰ, ਇਹ ਤਿੰਨ ਹਿੱਸਿਆਂ ਦੇ ਵਿੱਚ ਜਿਹੜਾ ਨਿਆਰੇਪਨ ਨੂੰ ਮੰਡਿਆ ਜਾਂਦਾ। ਦਸਤਾਰ ਹੁੰਦੀ ਹੈ ਪਹਿਰਾਵਾ, ਗੁਫਤਾਰ ਹੁੰਦਾ ਹੈ ਬੋਲ ਚਾਲ, ਤੇ ਰਫਤਾਰ ਹੁੰਦੀ ਹੈ ਵੈਸੇ ਚੱਲਣਾ ਸਾਰੀ ਜ਼ਿੰਦਗੀ ਦੇ ਅੰਦਰ। ਇਹਦੇ ਵਿੱਚ ਜਿਹੜਾ ਨਿਰਾਲਾ ਬਣ ਕੇ ਰਹੇਗਾ ਪਾਤਸ਼ਾਹ ਜੀ ਕਹਿੰਦੇ ਆ ਉਹਨੂੰ ਮੈਂ ਆਪਣਾ ਤੇਜ ਪ੍ਰਤਾਪ ਬਖਸ਼ਿਸ਼ ਕਰੂੰਗਾ ਕਿ ਤੋਸ ਆਪਣਾ ਪੰਥ ਨਿਰਾਲਾ। ਸਤਿਗੁਰੂ ਮਹਾਰਾਜ ਉੱਥੇ ਸਿੱਧ ਮੰਡਲੀ ਨੂੰ ਜਿੱਤ ਕੇ ਆਏ ਤੇ ਜਿਵੇਂ ਕਵੀ ਸੰਤੋਖ ਸਿੰਘ ਸਾਹਿਬ ਜੀ ਨੇ ਰੰਗ ਮੰਨਿਆ, ਹੁਣ ਆਪਾਂ ਉਹ ਵੀ ਬਚਨ ਜਿਹੜੇ ਆ ਉਹ ਪੂਰੇ ਕਰੀਏ। ਭਈ ਕਵੀ ਜੀ ਲਿਖਦੇ ਨੇ ਕਿ ਨਾਥ ਨੇ, ਗੋਰਖ ਨਾਥ ਨੇ ਖੱਪਰ ਦੇ ਕੇ ਪਾਣੀ ਲੈਣ ਲਈ ਸਤਿਗੁਰੂ ਸਾਹਿਬ ਜੀ ਨੂੰ ਭੇਜ ਦਿੱਤਾ।
ਲੈ ਕਰ ਗਮਨੇ ਤਾਲ ਢਿੱਗ ਮਾਣਕ ਲਾਲ ਵਿਸਾਲ,
ਖੱਪਰ ਲੈ ਕੇ ਸਤਿਗੁਰੂ ਜੀ ਤਾਲ ਦੇ ਪਾਸ ਗਏ। ਉੱਥੇ ਮਾਣਕ ਤੇ ਲਾਲ ਬਹੁਤ ਜ਼ਿਆਦਾ ਵੇਖੇ।
ਪੂਰਨ ਸਰ ਅਵਲੋਕ ਕੈ ਠਾਢੇ ਰਹੇ ਕਿਰਪਾਲ,
ਉਸ ਤਲਾ ਨੂੰ ਇਹਨਾਂ ਪਦਾਰਥਾਂ ਦੇ ਨਾਲ ਭਰਿਆ ਦੇਖ ਕੇ ਤੇ ਮਹਾਰਾਜ ਪਾਤਸ਼ਾਹ ਜੀ ਦੇਖ ਕੇ ਮੁਸਕਰਾਉਂਦੇ ਰਹੇ ਵੀ ਇਹ ਕੀ ਕਰ ਰਹੇ ਨੇ ਸਿੱਧ।
ਜਗਮਗ ਜਗਮਗ ਕਰਤ ਹੈ ਤਹਾਂ ਜਵਾਹਰ ਪੂਰ,
ਜਿਹੜੇ ਸਾਧ ਸੰਗਤ ਜੀ ਹੀਰੇ ਹੁੰਦੇ ਆ ਕਿਉਂਕਿ ਉਹ ਜਗਦੇ ਆ, ਆਪ ਜੀ ਨੂੰ ਪਤਾ ਇਸ ਵਾਸਤੇ ਉਹਨਾਂ ਵਿੱਚ ਹੀਰੇ ਸਨ, ਉਹ ਜਗਮਗ ਜਗਮਗ ਕਰ ਰਹੇ ਨੇ, ਜਿਹੜੇ ਲਾਲ ਤੇ ਹੀਰੇ ਉਹਦੇ ਵਿੱਚ ਭਰੇ ਹੋਏ ਹਨ ਉਹਨਾਂ ਨੇ।
ਗੋਰਖ ਕੋ ਛਲ ਜਾਣ ਕੈ ਹਟ ਆਏ ਜਗ ਮੂਰ,
ਜਗਤ ਦੇ ਮੂਲ ਜਗਤ ਨੂੰ ਬਣਾਉਣ ਵਾਲੇ ਸਤਿਗੁਰੂ ਗੁਰੂ ਨਾਨਕ ਸਾਹਿਬ ਇਹ ਗੋਰਖ ਨਾਥ ਦਾ ਛਲ ਸਮਝ ਕੇ ਤੇ ਮਹਾਰਾਜ ਵਾਪਸ ਆ ਗਏ।
ਆਨ ਤਹਿਨੀਰ ਨਹਿ ਖੱਪਰ ਲਿਹੋ ਸੰਭਾਲ,
ਸਤਿਗੁਰੂ ਮਹਾਰਾਜ ਨੇ ਆਖਿਆ ਵੀ ਆ ਚੁੱਕੋ ਆਪਣਾ ਖੱਪਰ, ਤੁਹਾਨੂੰ ਉੱਥੋਂ ਤੱਕ ਨੀ ਪਤਾ, ਉੱਥੇ ਤਾਂ ਪਾਣੀ ਹੈ ਹੀ ਨਹੀਂ ਹੈ।
ਬੈਠੇ ਬਹੁਰ ਸਮੀਪ ਹੋਏ ਸ੍ਰੀ ਗੁਰ ਦੀਨ ਦਇਆਲ,
ਦੀਨਾਂ ਦੇ ਉੱਤੇ ਦਇਆ ਕਰਨ ਵਾਲੇ ਪਾਤਸ਼ਾਹ ਜੀ ਫਿਰ ਉੱਥੇ ਵਿਚਾਰ ਵਟਾਂਦਰੇ ਦੇ ਵਾਸਤੇ ਬੈਠ ਗਏ।
दोहर मन मूखक बिल भाषना पकर कौन उपाए।
ए मन जेड़ा है कवि संतोख सिंह जी कहिंदे एक चूहा है ਤੇ ਜਿਹੜੀਆਂ ਵਾਸ਼ਨਾਵਾਂ ਨੇ ਉਹਨਾਂ ਦਾ ਵਾਸ਼ਨਾਵਾਂ ਦਾ ਘਰ ਬਣਾ ਕੇ ਉਹਨਾਂ ਦੇ ਵਿੱਚ ਲੁਕਿਆ ਰਹਿੰਦਾ ਹੈ। ਕਿਹੜੇ ਤਰੀਕੇ ਨਾਲ ਇਹਨੂੰ ਪਕੜਿਆ ਜਾਏ?
ਪਾਰਦ ਸ਼੍ਰੀ ਗੁਰੂ ਪ੍ਰੇਮ ਪਗ ਪਿਆਬ ਹੋਏ ਚਿਰ ਥਾਏ।
ਉਹ ਕਹਿੰਦੇ ਮੈਂ ਤਰੀਕਾ ਸੋਚਿਆ ਵੀ ਇਹਨੂੰ ਪਾਰਾ ਖਵਾਲ ਦਈਏ। ਪਾਰਾ ਜਿਹੜਾ ਹੁੰਦਾ ਹੈ ਉਹ ਕਹਿੰਦੇ ਉਹ ਪਾਰਾ ਧੰਨ ਗੁਰੂ ਨਾਨਕ ਸਾਹਿਬ ਦੇ ਚਰਨਾਂ ਦਾ ਪ੍ਰੇਮ ਹੈ। ਉਹ ਧੰਨ ਗੁਰੂ ਨਾਨਕ ਸਾਹਿਬ ਦੇ ਚਰਨਾਂ ਦਾ ਪ੍ਰੇਮ ਇਹਨੂੰ ਖਵਾਲ ਦਈਏ ਤੇ ਫਿਰ ਟਿਕ ਜਾਏਗਾ, ਨਾਲੇ ਹੌਲੀ ਹੌਲੀ ਜਿਹੜਾ ਨਾ ਇਹਦੀ ਮੌਤ ਵੀ ਹੋ ਜਾਏਗੀ ਤੇ ਮਨ ਨੂੰ ਹੀ ਮਾਰਨਾ ਜਿਹੜਾ ਉਹ ਧਰਮ ਦੇ ਅੰਦਰ ਕਿਸੇ ਮੰਜ਼ਿਲ ਦੀ ਪ੍ਰਾਪਤੀ ਹੈ।
ਪਚ ਹਾਰੇ ਸਭ ਹੀ ਜਬ ਕਿਸੇ ਵਿਧ ਜੀਤ ਨਾ ਪਾਏ।
ਜਦੋਂ ਸਾਰੇ ਥੱਕ ਹਾਰ ਗਏ ਨੇ ਕਿਸੇ ਵੀ ਤਰੀਕੇ ਦੇ ਨਾਲ ਸਤਿਗੁਰੂ ਸਾਹਿਬ ਜੀ ਨੂੰ ਜਿੱਤ ਨਹੀਂ ਸਕੇ।
ਗੋਰਖ ਚਿੰਤਾ ਤੁਰ ਪਾਇਓ ਹੋਵਤ ਬਾਜ ਉਪਾਏ।
ਗੋਰਖ ਜਿਹੜਾ ਸੀ ਬੜਾ ਚਿੰਤਾ ਦੇ ਸਾਹਿਤ ਹੋਇਆ ਤੇ ਕਹਿੰਦਾ ਵੀ ਸਾਡਾ ਕੀਤਾ ਵਾਦ ਵਿਵਾਦ ਸਾਰਾ ਵਿਅਰਥ ਹੀ ਗਿਆ ਹੈ।
ਬਹੁਰੋ ਸਿੱਧ ਸਰਬ ਮਿਲ ਆਏ।
ਫਿਰ ਸਾਰੇ ਸਿੱਧ ਫਿਰ ਇਕੱਠੇ ਹੋ ਕੇ ਗੁਰੂ ਸਾਹਿਬ ਜੀ ਦੇ ਪਾਸ ਆਏ।
ਜੇ ਸ਼ਕਤਨ ਜੁਤ ਹੁਤੇ ਪਲਾਏ।
ਜਿਹੜੇ ਆਪਣੇ ਆਪ ਨੂੰ ਸ਼ਕਤੀਆਂ ਵਾਲੇ ਸਮਝਦੇ ਸੀ ਪਰ ਪਲਾਏ, ਜਦੋਂ ਫਿਰ ਉਹਨਾਂ ਨੂੰ ਸਤਿਗੁਰੂ ਦੀ ਖੜਾਮ ਨੇ ਜਿਹੜਾ ਹੈ ਉਹ ਸੋਧਾ ਲਾਇਆ ਸੀ, ਜਿਹੜੇ ਦੌੜ ਗਏ ਸੀ ਇੱਧਰ ਉੱਧਰ ਫਿਰ ਇਕੱਠੇ ਹੋ ਕੇ ਆ ਗਏ।
ਗੋਰਖ ਜਹਾਂ ਬੇਦੀ ਕੁਲ ਦੀਪਾ।
ਜਿੱਥੇ ਬੇਦੀਆਂ ਦੇ ਕੁਲ ਦੇ ਚਿਰਾਗ ਸਤਿਗੁਰੂ ਜੀ ਬੈਠੇ ਤੇ ਲਾਗੇ ਗੋਰਖ ਬੈਠਾ ਹੈ ਉੱਥੇ ਉਹ ਬਾਕੀ ਸਿੱਧ ਵੀ ਆਏ।
ਵੈਸੇ ਸਭ ਤਾਂ ਹੋਏ ਸਮੀਪ
ਲਾਗੇ ਲਾਗੇ ਹੋ ਕੇ ਬੈਠ ਗਏ।
ਕੇਤਕ ਦੇਰ ਤੂਸ਼ਣ ਹੋਏ ਰਹੇ।
ਕਿੰਨੀ ਦੇਰ ਆ ਕੇ ਤੇ ਮੂੰਹ ਤੋਂ ਕੋਈ ਗੱਲ ਨਾ ਕਰ ਸਕੇ ਕਿਉਂਕਿ ਸ਼ਰਮਿੰਦੇ ਹੋਏ ਸੀ ਤੇ ਚੁੱਪ ਹੀ ਹੋਏ ਰਹੇ ਹਨ।
ਵਿਚਾਰ ਗੋਰਖ ਬਚਨ ਕਹੇ।
ਫਿਰ ਥੋੜੀ ਕਾਫੀ ਦੇਰ ਚੁੱਪ ਰਹਿ ਕੇ ਤੇ ਗੋਰਖ ਨਾਥ ਬੋਲਿਆ।
ਮਨ ਮੈਂ ਬਾਣੀ ਮੋਰੀ।
ਇਹ ਫਿਰ ਕਹਿੰਦਾ ਵੀ ਮੇਰੀ ਜਿਹੜੀ ਬਾਣੀ ਉਚਾਰੀ ਹੋਈ ਹੈ ਨਾ ਉਹ ਸ਼੍ਰੀ ਨਾਨਕ ਤਪੀਆ ਜੀ ਤੁਸੀਂ ਮੰਨ ਲਓ ਆਪਣੇ ਮਨ ਵਿੱਚ।
ਕਾਨ ਦੇ ਕਹੋ ਬਹੋਰੀ।
ਕਹਿੰਦਾ ਮੈਂ ਬਹੋਰੀ ਦੁਬਾਰਾ ਦੁਬਾਰਾ ਤੁਹਾਨੂੰ ਕਹਿੰਦਾ ਹਾਂ ਕਿ ਆਪਣੇ ਕੰਨ ਵਿੱਚ ਮੇਰਾ ਮੰਤਰ ਸੁਣ ਲਵੋ।
ਸਿੱਧਨ ਕੋ ਅੱਧ ਪਤ ਬਣੀਏ।
ਸਾਰਿਆਂ ਸਿੱਧਾਂ ਦਾ ਮੁਖੀ ਬਣਾ ਦਿਆਂਗਾ ਮੈਂ ਤੁਹਾਨੂੰ।
ਸਭ ਪਰਨੇ ਜੋ ਆਇਸ ਕੋ ਭਣੀਏ।
ਇਹ ਜਿਹੜੇ ਸਾਰੇ ਸਿੱਧ ਨੇ ਇਹਨਾਂ ਦੇ ਉੱਪਰ ਆਪਣਾ ਹੁਕਮ ਚਲਾਇਓ।
ਮੁੰਦਾ ਪਹਿਰੋ ਝੋਲੀ ਲੀਜੈ।
ਕੰਨਾਂ ਦੇ ਵਿੱਚ ਮੁੰਦਰਾਂ ਪਾ ਲਓ ਤੇ ਮੋਢੇ ਤੇ ਝੋਲੀ ਪਾ ਲਓ।
ਅੰਗ ਵਿਭੂਤ ਮਨ ਕੋ ਕੀਜੈ।
ਆਪਣੇ ਸਰੀਰ ਦੇ ਉੱਪਰ ਵਿਭੂਤੀ ਸਵਾਹ ਜਿਹੜੀ ਹੈ ਉਹ ਮਲਿਆ ਕਰੋ।
ਖਿੰਥਾ ਆਪਣੀ ਦੇਹ ਹੰਡਾਵੋ।
ਇਹ ਜਿਹੜਾ ਇਸ ਪ੍ਰਕਾਰ ਹੈ ਖਿੰਥਾ ਮੋਢੇ ਤੇ ਪਾ ਕੇ ਤੇ ਇਹਨੂੰ ਜਿਹੜਾ ਹੰਡਾਉਣਾ ਕਰੋ।
ਜਮਾਤੀ ਮਹਿਜ ਅਭਿਆਵ।
ਇਹ ਜਦੋਂ ਸਿੱਧਾਂ ਦੀ ਜਮਾਤ ਵਿੱਚ ਤੁਸੀਂ ਆ ਜਾਵੋਗੇ ਤੇ ਸਰੀਰ ਰੂਪ ਖਿੰਥਾ ਜਿਹੜੀ ਹੈ ਜਿੰਨੇ ਮਰਜ਼ੀ ਸਾਲ ਹੰਡਾ ਲਿਓ।
ਇਹੋ ਭੰਡਾਰਾ ਹਮ ਤੇ ਖਾਵੋ।
ਜਿਹੜਾ ਸਾਡਾ ਭੋਜਨ ਹੁੰਦਾ ਉਦਾਂ ਦਾ ਭੋਜਨ ਲੈ ਕੇ ਖਾਵੋ ਗੁਰੂ ਨਾਨਕ ਸਾਹਿਬ ਜੀ ਨੂੰ ਗੋਰਖ ਕਹਿੰਦਾ ਹੈ।
ਸਿੰਘੀ ਮੁਖ ਤੇ ਨਾਦ ਵਜਾਵੋ।
ਜਿਹੜਾ 12 ਸਿੰਘਾਂ ਉਹਦਾ ਸਿੰਘ ਤੋੜ ਕੇ ਬਣਾਈ ਹੋਈ ਸਿੰਘੀ ਜਿਹੜੀ ਹੈ ਉਹ ਆਪਣੇ ਮੂੰਹ ਨਾਲ ਵਜਾਵੋ।
ਹੱਥ ਵਿਖਾਏ ਡੰਡਾ ਗਹੋ ਕਰ ਸਿੱਧਨ ਪ੍ਰਤੀਤ।
ਸਿੱਧਾਂ ਦੇ ਉੱਤੇ ਵਿਸ਼ਵਾਸ ਰੱਖ ਕੇ ਤੇ ਹੱਥ ਦੇ ਵਿੱਚ ਇਸ ਪ੍ਰਕਾਰ ਡੰਡਾ ਵੀ ਪਕੜ ਲਵੋ।
ਮਹਾਂ ਸ਼ਗਤ ਕੋ ਪਾਏ ਹੋ ਜਉ ਸਗਲਾ ਜਗ ਜੀਤ।
ਇਸ ਤਰ੍ਹਾਂ ਵੱਡੀਆਂ ਵੱਡੀਆਂ ਸ਼ਕਤੀਆਂ ਨੂੰ ਪ੍ਰਾਪਤ ਕਰਕੇ ਤੇ ਸਾਰੇ ਜਗਤ ਨੂੰ ਤੁਸੀਂ ਜਿੱਤ ਸਕਦੇ ਹੋ ਗੋਰਖ ਕਹਿ ਰਿਹਾ ਹੈ।
ਭਾਈ ਮਿਲ ਆਦੇਸ਼ ਕਹੋ ਆਦੇਸ਼ੋ।
ਜਦੋਂ ਵੀ ਸਿੱਧਾਂ ਨੂੰ ਫਿਰ ਆਪਸ ਵਿੱਚ ਮਿਲੋ ਤੇ ਆਦੇਸ਼ ਆਦੇਸ਼ ਆਖ ਕੇ ਬੁਲਾਵੋ।
ਨਾਥ ਨਾਮ ਹੋਏ ਜੁਗ ਜੁਗ ਬੈਸੋ।
ਆਪਣੇ ਨਾਮ ਦੇ ਨਾਲ ਨਾਥ ਲਵਾ ਕੇ ਤੇ ਯੁਗਾਂ ਜੁਗਾਂਤਰਾਂ ਤੱਕ ਅਖਵਾਉਂਦੇ ਰਹੋ।
ਯੋਗ ਸੰਯੋਗੀ ਮਹਿ ਸੁਖ ਪਾਵੋ।
ਇਹ ਜਿਹੜਾ ਸਾਡਾ ਯੋਗ ਮਤ ਹੈ ਇਹਦੇ ਨਾਲ ਤੁਹਾਡਾ ਸੰਯੋਗ ਬਣ ਜਾਏਗਾ ਤੇ ਫਿਰ ਸੁਖ ਪ੍ਰਾਪਤ ਕਰੋ।
ਇੱਕ ਮਾਈ ਕੇ ਪੂਤ ਕਹਾਵੋ।
ਇੱਕ ਹੀ ਮਾਈ ਦੇ ਪੁੱਤ ਕਹਾਵੋਗੇ ਭਾਵ ਸਾਰੇ ਸਿੱਧ ਜਿਹੜੇ ਭਰਾ ਭਰਾ ਬਣ ਜਾਵੋਗੇ।
ਯੋਗ ਜੁਗਤ ਕੇ ਚੇਲੇ ਮਾਨੀ।
ਜਿਹੜੇ ਇਸ ਯੋਗ ਦੀਆਂ ਜੁਗਤੀਆਂ ਦੇ ਇਸ ਪ੍ਰਕਾਰ ਅਭਿਮਾਨ ਰੱਖਣ ਵਾਲੇ ਇਹ ਜਿਹੜੇ ਯੋਗੀ ਹਨ।
ਸਾਵਧਾਨ ਤੁਮ ਸੇਵਕ ਥਾਨੀ।
ਇਹ ਸਾਰੇ ਜਿਹੜੇ ਤੁਹਾਡੇ ਸੇਵਕਾਂ ਦੇ ਥਾਂ ਤੇ ਖਲੋਣਗੇ ਭਾਵ ਤੁਹਾਨੂੰ ਆਪਣਾ ਆਗੂ ਮੰਨਿਆ ਕਰਨਗੇ।
ਤੇ ਉੱਪਰ ਹੋਏ ਨਾਯਨ।
ਇਸ ਪ੍ਰਕਾਰ ਤੁਹਾਡੇ ਤੋਂ ਵੱਡਾ ਹੋਰ ਕੋਈ ਨਹੀਂ ਹੋਵੇਗਾ, ਇੰਨੇ ਇੰਨੇ ਲਾਲਚ ਦੇ ਰਿਹਾ ਹੈ।
ਮੈਂ ਬੈਸੋ ਹੋਏ ਪ੍ਰਧਾਨ।
ਇਹ ਮੇਰਿਆਂ ਸਾਰਿਆਂ ਸਿੱਧਾਂ ਦੇ ਵਿੱਚ ਪ੍ਰਧਾਨ ਬਣ ਕੇ ਆਗੂ ਬਣ ਕੇ ਫਿਰ ਤੁਸੀਂ ਬੈਠੋਗੇ।
ਲੋਏ ਲੋਏ ਆਸਨ ਕਰੋ। ਸਰਬ ਕਰਾਏ ਭੰਡਾਰ।
ਇੱਦਾਂ ਘਰ ਘਰ ਵਿੱਚੋਂ ਜਿਹੜਾ ਸੋ ਲੋਏ ਲੋਏ ਆਸਣ ਕਰੋ, ਜਿਹੜਾ ਹੈ ਆਸਣ ਲਗਾ ਕੇ ਤੇ ਭੰਡਾਰਾ ਖਾ ਕੇ ਸਾਡੇ ਵਾਲਾ
ਹੁਕਮ ਮਨਾਵੋ ਜਹਾਂ ਤਹਿ ਆਸ ਵਿਦ ਕੀ ਜੈ ਕਰ।
ਜਿੱਥੇ ਕਿੱਥੇ ਵੀ ਤੁਸੀਂ ਹੁਕਮ ਮਨਾਉਣਾ ਚਾਹੋਗੇ ਤੇ ਤੁਸੀਂ ਮਨਾ ਲਵੋਗੇ, ਇਹ ਜਿਹੜੀ ਕਾਰ ਹੈ ਇਹ ਕਰਨਾ ਕਰੋ। ਜਦੋਂ ਇੰਨੀਆਂ ਗੱਲਾਂ ਫਿਰ ਇਹਨੇ ਆਪਣੇ ਮੁੱਖ ਤੋਂ ਫਿਰ ਗੁਰੂ ਨਾਨਕ ਸਾਹਿਬ ਜੀ ਨੂੰ ਆਖੀਆਂ, ਧੰਨ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ, ਫਿਰ ਜਿਹੜੇ ਜਪਜੀ ਸਾਹਿਬ ਜੀ ਦੇ ਵਿੱਚ ਸ਼ਬਦ ਆਉਂਦੇ ਹੈ ਉਹਨਾਂ ਸ਼ਬਦਾਂ ਦੇ ਦੁਆਰਾ ਇਹਨੂੰ ਉੱਤਰ ਜਿਹੜੇ ਆ ਉਹ ਦੇਣਗੇ, ਜੋ ਮਹਾਰਾਜ ਪਾਤਸ਼ਾਹ ਜੀ ਜਿਸ ਤਰ੍ਹਾਂ ਇਹਨੂੰ ਗਿਆਨ ਬਖਸ਼ਿਸ਼ ਕਰਕੇ ਫਿਰ ਇਹਨੂੰ ਜਿਹੜਾ ਹੈ ਉਹ ਨਿਰ ਉੱਤਰ ਕਰਨਗੇ। ਇਹ ਪ੍ਰਸੰਗ ਸਾਧ ਸਿੰਘ ਜੀ ਉਹ ਫਿਰ ਆਪਾਂ ਅੱਗੇ ਜਿਵੇਂ ਜਿਵੇਂ ਸਮਾਂ ਹੋਏਗਾ ਤਿਵੇਂ ਤਿਵੇਂ ਸਾਂਝਾ ਕਰਾਂਗੇ ਜੀ। ਗਰੀਬ ਨਿਵਾਜ ਸੱਚੇ ਪਾਤਸ਼ਾਹ ਮਹਾਰਾਜ ਜੀ ਨੂੰ ਇਹਨਾਂ ਦਾ ਸੁਧਾਰ ਕਰਨ ਦੇ ਵਾਸਤੇ ਬੜੀ ਭਾਰੀ ਜੱਦੋਜਹਿਦ ਕਰਨੀ ਪੈ ਰਹੀ ਹੈ, ਔਰ ਇਹ ਧੁੰਦ ਦਾ ਹਨੇਰਾ ਹੈ ਜਿਹੜਾ ਸੌਖਾ ਨਹੀਂ ਮਿਟਾਇਆ ਜਾ ਰਿਹਾ। ਕਾਲੀ ਬੋਲੀ ਰਾਤ ਦਾ ਹਨੇਰਾ ਤਾਂ ਸੌਖਾ ਮਿਟ ਜਾਂਦਾ ਹੈ, ਇਹ ਲੋਕ ਜਿਹੜੇ ਨੇ ਇਹ ਨਹੀਂ ਮੰਨ ਰਹੇ, ਇਹ ਹੱਠ ਕਰ ਰਹੇ ਨੇ। ਇਹਨਾਂ ਨੂੰ ਜਿਹੜਾ ਮਨਾਉਣ ਦੇ ਵਾਸਤੇ ਸਤਿਗੁਰੂ ਮਹਾਰਾਜ ਪਾਤਸ਼ਾਹ ਜੀ ਦਾ ਬਹੁਤ ਟਾਈਮ ਲੱਗ ਰਿਹਾ, ਔਰ ਕਈ ਦਿਨਾਂ ਤੋਂ ਇਹ ਇਤਿਹਾਸ ਚੱਲ ਰਿਹਾ। ਅੱਗੇ ਜਿਵੇਂ ਆਏਗਾ ਆਪਾਂ ਸਾਂਝਾ ਕਰਕੇ ਲਾਹਾ ਪ੍ਰਾਪਤ ਕਰਾਂਗੇ ਜੀ। ਨਿਯਤ ਕੀਤਾ ਹੋਇਆ ਕਥਾ ਦਾ ਸਮਾਂ ਸਾਧ ਸੰਗਤ ਜੀ ਉਹ ਸੰਪੂਰਨ ਹੈ। ਹੁਣ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਪਾਤਸ਼ਾਹ ਜੀ ਦੇ ਪ੍ਰਕਾਸ਼ ਉਤਸਵ ਨੂੰ ਸੰਬੰਧਿਤ ਸਮਰਪਿਤ ਜੋ 11 ਦਿਨਾਂ ਦਾ ਵਾਹਿਗੁਰੂ ਮੰਤਰ ਦਾ ਜਾਪ ਹੈ ਉਹਦਾ ਸਾਧ ਸੰਗਤ ਜੀ ਉਹ ਸਮਾਂ ਹੋਇਆ ਹੈ। ਆਪ ਸਾਰੇ ਮਾਈ ਭਾਈ ਗੁਰੂ ਗ੍ਰੰਥ ਸਾਹਿਬ ਜੀ ਦੀ ਸ਼ਰਨ ਵਿੱਚ ਪਹੁੰਚੇ ਹੋ, ਔਰ ਥੋੜ੍ਹੀ ਦੇਰ ਤੱਕ ਜਾਪ ਆਰੰਭ ਹੋਣ ਵਾਲਾ ਹੈ, ਔਰ ਧੰਨ ਧੰਨ ਸ੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ ਮਹਾਰਾਜ ਪਾਤਸ਼ਾਹ ਜੀ ਦੀ ਯਾਦ ਨੂੰ ਹਿਰਦੇ ਵਿੱਚ ਵਸਾ ਕੇ ਅੱਜ ਸੰਗਤਾਂ ਆ ਉਹ ਸਿਮਰਨ ਕਰਨਗੀਆਂ ਜੀ। ਔਰ ਦੋ ਪੰਕਤੀਆਂ ਪੜ੍ਹ ਕੇ ਦਾਸਾਂ ਦੇ ਨਾਲ ਫਤਿਹ ਸਾਂਝੀ ਕਰੋ ਜੀ।
ਲੋਏ ਲੋਏ ਆਸਨ ਕਰੋ ਸਰਬ ਕਰਾਏ ਭੰਡਾਰ, ਹੁਕਮ ਨਾਵੋ ਜਹਾਂ ਤਹਿ ਆਸ ਵਿਦ ਕੀ ਜੈ ਕਰ।
ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।